ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹੱਲਾ ਚੌਥਾ, ਹਰ ਸਤਿਗੁਰ ਮੇਲਾ, ਹਰ ਸਤਿਗੁਰ ਚਰਨ ਹਮ ਪਾਇਆ ਰਾਮ, ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਹਰ ਸਤਿਗੁਰ ਮੇਲਾ, ਹਰ ਸਤਿਗੁਰ ਚਰਨ ਹਮ ਪਾਇਆ ਰਾਮ, ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਿਰਾਸੇ, ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ, ਹਰ ਸਤਿਗੁਰ ਮੇਲਾ, ਹਰ ਸਤਿਗੁਰ ਚਰਨ ਹਮ ਪਾਇਆ, ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ, ਹਰ ਸਤਿਗੁਰ ਮੇਲਾ, ਹਰ ਸਤਿਗੁਰ ਚਰਨ ਹਮ ਪਾਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਕਮ ਰੂਪ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਵਡਹੰਸ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਤਿਗੁਰੂ ਦੇ ਚਰਨਾਂ ਵਿੱਚ ਆਤਮਕ ਸੁੱਖ, ਸਤਿਗੁਰੂ ਤੋਂ ਬਿਨਾਂ ਅੰਦਰ ਦੀ ਤਾਂਘ, ਜਿਨ੍ਹਾਂ ਨੇ ਸਤਿਗੁਰੂ ਨੂੰ ਨਹੀਂ ਭੇਟਿਆ ਉਹਨਾਂ ਮਨਮੁੱਖਾਂ ਸਾਕਤਾਂ ਦੁਰਜਨਾਂ ਤੋਂ ਦੂਰੀ ਬਣਾ ਕੇ ਰੱਖਣ ਲਈ, ਔਰ ਸਤਿਗੁਰੂ ਜੋ ਨਾਮ ਦੇ ਦਾਤੇ ਨੇ, ਨਾਮ ਬਖਸ਼ਦੇ ਨੇ, ਅਤੇ ਉਹ ਨਾਮ ਉਸ ਥਾਂ 'ਤੇ ਬਖਸ਼ਿਸ਼ ਕਰਦਾ ਹੈ ਜਿੱਥੇ ਸੰਸਾਰ ਦਾ ਕੋਈ ਰਿਸ਼ਤਾ ਨਹੀਂ ਨਿਭਦਾ। ਆਓ, ਵਡਹੰਸ ਰਾਗ ਦੇ ਇਸ ਸ਼ੰਤ ਦੇ ਚਾਰ ਪਦੇ ਨੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਬਖਸ਼ਿਸ਼ ਕਿਰਪਾ ਕਰੋ, ਆਪ ਵਿੱਚ ਵਰਤ ਕੇ ਦਾਤਾਰ ਜੀ ਇਸ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਸਹਿਤ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਬਖਸ਼ੋ ਅਸੀਸ, ਕੋਈ ਵੀ ਰਸਨਾ ਹਜ਼ੂਰ ਦੇ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ।
ਵਡਹੰਸ ਰਾਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਸ ਵਿੱਚ ਹਜ਼ੂਰ ਗੁਰੂ ਰਾਮਦਾਸ ਦੇ ਜੀ ਦੇ ਸ਼ੰਤ ਵੀ ਨੇ, ਸ਼ਬਦ ਵੀ ਨੇ। ਉਹਨਾਂ ਸ਼ੰਤਾਂ ਦੇ ਵਿੱਚ ਅੱਜ ਇੱਕ ਸ਼ੰਤ ਹੈ ਜੋ ਦਾਤਾਰ ਨੇ ਹੁਕਮ ਰੂਪ ਬਖਸ਼ਿਸ਼ ਕੀਤਾ ਹੈ। ਵਡਹੰਸ ਰਾਗ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਉਹਨਾਂ ਨੇ ਇਹ ਬਖਸ਼ਿਸ਼ ਕੀਤੀ ਹੈ।
ਹਰ ਸਤਿਗੁਰ ਹਰ ਸਤਿਗੁਰ ਮੇਲ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ। ਹੇ ਖਰੀ ਪ੍ਰਭੂ ਪਰਮੇਸ਼ਵਰ, ਆਪ ਜੀ ਸਤਿਗੁਰੂ ਦਾ ਮਿਲਾਪ ਕਰਾਓ। ਕੁਛ ਗੁਰਮੁਖ ਅਰਥ ਕਰਦੇ ਨੇ, ਹੇ ਖਰੀ ਤੁਸੀਂ ਸਾਨੂੰ ਸਤਿਗੁਰੂ ਦੀ ਸ਼ਰਨ ਵਿੱਚ ਰੱਖੋ। ਫਿਰ ਮਹਾਰਾਜ ਨੇ ਦੋ ਵਾਰੀ ਸ਼ਬਦ ਕਿਹਾ, ਹੇ ਖਰੀ ਹੇ ਪ੍ਰਭੂ, ਆਪ ਜੀ ਸਤਿਗੁਰੂ ਦਾ ਮਿਲਾਪ ਕਰਾਓ, ਸਤਿਗੁਰੂ ਦਾ ਮਿਲਾਪ ਕਰਾਵੋ।
ਹਰ ਸਤਿਗੁਰ ਚਰਨ ਹਮ ਪਾਇਆ ਰਾਮ।
ਕਿਉਂਕਿ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਜੀ ਸਤਿਗੁਰੂ ਦੇ ਚਰਨ ਹੀ ਸਭ ਤੋਂ ਚੰਗੇ ਲੱਗਦੇ ਨੇ। ਪਾਇਆ ਦਾ ਅਰਥ ਹੈ ਪਾ ਜਾਣਾ, ਸਤਿਗੁਰੂ ਮਿਲਾ ਦਿਓ, ਪ੍ਰਭੂ ਸਤਿਗੁਰੂ ਦੇ ਚਰਨਾਂ ਵਿੱਚ ਰੱਖੋ, ਅਤੇ ਸਾਨੂੰ ਸਤਿਗੁਰੂ ਦੇ ਚਰਨ ਹੀ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ, ਸਭ ਤੋਂ ਚੰਗੇ ਲੱਗਦੇ ਆ। ਗੁਰੂ ਦੇ ਚਰਨ ਹੀ ਸਾਨੂੰ ਪਾਉਂਦੇ ਹਨ।
ਤਿਮਰ ਅਗਿਆਨ ਗਵਾਇਆ।
ਸਤਿਗੁਰੂ ਬਖਸ਼ਿਸ਼ ਕਰਦੇ ਨੇ, ਫਿਰ ਸਤਿਗੁਰੂ ਨੇ ਕੀ ਰਹਿਮਤ ਕੀਤੀ? ਤਿਮਰ ਅਗਿਆਨ ਗਵਾਇਆ। ਤਿਮਰ ਦਾ ਲਫ਼ਜ਼ੀ ਅਰਥ ਸਾਰੇ ਅਸੀਂ ਜਾਣਦੇ ਹਾਂ, ਅੰਧਕਾਰ, ਹਨੇਰਾ। ਕਿਹੜਾ ਹਨੇਰਾ? ਅਗਿਆਨਤਾ ਦਾ ਹਨੇਰਾ। ਮਹਾਰਾਜ ਸ਼ਬਦ ਵਰਤਿਆ, ਗੁਰੂ ਨੇ ਬਖਸ਼ਿਸ਼ ਕੀਤੀ, ਅਗਿਆਨਤਾ ਦਾ ਹਨੇਰਾ ਜਿਹੜਾ ਸਾਡੇ ਅੰਦਰ ਹੈ, ਸਾਡੇ ਬੁੱਧੀ 'ਚ ਹੈ, ਇਹ ਸਤਿਗੁਰੂ ਨੇ ਅਗਿਆਨਤਾ ਦੇ ਹਨੇਰੇ ਨੂੰ ਗਵਾ ਦਿੱਤਾ ਕਹਿ
ਗੁਰ ਗਿਆਨ ਅੰਜਨ ਗੁਰ ਪਾਇਆ ਰਾਮ।
ਗੁਰ ਗਿਆਨ ਅੰਜਨ, ਗੁਰੂ ਜੀ ਨੇ ਗਿਆਨ ਦਾ ਸੁਰਮਾ ਜਿਹੜਾ ਹੈ, ਆਤਮਕ ਗਿਆਨ ਦਾ ਸੁਰਮਾ ਸਾਡੇ ਅੰਦਰ ਅੰਦਰ ਦੇ ਚਕਸ਼ੂਆਂ ਵਿੱਚ ਪਾ ਦਿੱਤਾ, ਜਾਂ ਕੋਈ ਸੱਜਣ ਬੁੱਧੀ ਰੂਪ ਨੇਤਰ ਕਰਦੇ ਆ। ਸਤਿਗੁਰੂ ਨੇ ਆਪਣੇ ਗਿਆਨ ਦਾ ਜਿਹੜਾ ਸੁਰਮਾ ਹੈ, ਅੰਜਨ ਦਾ ਅਰਥ ਸੁਰਮਾ, ਕਿ ਸਾਡੇ ਇਹਨਾਂ ਨੇਤਰਾਂ ਵਿੱਚ ਪਾ ਦਿੱਤਾ, ਜਿਸ ਕਰਕੇ ਅਗਿਆਨਤਾ ਦਾ ਨਾਸ ਹੋਇਆ ਹੈ।
ਗੁਰ ਗਿਆਨ ਅੰਜਨ ਸਤਿਗੁਰੂ ਪਾਇਆ।
ਸਤਿਗੁਰੂ ਗੁਰੂ ਰਾਮਦਾਸ ਜੀ ਫਿਰ ਬਖਸ਼ਿਸ਼ ਕਰ ਰਹੇ ਆ ਕਿ ਸਤਿਗੁਰੂ ਨੇ ਕਿਰਪਾ ਕੀਤੀ, ਸਾਡੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾਇਆ ਹੈ।
ਅਗਿਆਨ ਅੰਧੇਰ ਬਿਨਾਸੇ।
ਜੋ ਅਗਿਆਨਤਾ ਦਾ ਹਨੇਰਾ ਸੀ, ਉਸ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਦੇ ਸ਼ਬਦ ਨੇ, ਗੁਰੂ ਜੀ ਦੇ ਗਿਆਨ ਨੇ ਬਿਲਕੁਲ ਖਤਮ ਕਰ ਦਿੱਤਾ। ਬਿਨਾਸੇ ਦਾ ਅਰਥ ਉਹ ਅਗਿਆਨਤਾ ਦਾ ਹਨੇਰਾ ਨਸ਼ਟ ਹੋ ਗਿਆ, ਚਲਾ ਗਿਆ, ਖਤਮ ਹੋਇਆ ਕਹਿ।
ਸਤਿਗੁਰ ਸੇਵ ਪਰਮ ਪਦ ਪਾਇਆ।
ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਸਤਿਗੁਰੂ ਨੂੰ ਸੇਵ ਕੇ, ਗੁਰੂ ਜੀ ਨੂੰ ਯਾਦ ਕਰਕੇ, ਸਤਿਗੁਰੂ ਦੀ ਸੇਵਾ ਕਰਕੇ ਅਸੀਂ ਪਰਮ ਪਦ ਦੀ ਪ੍ਰਾਪਤੀ ਕੀਤੀ, ਪਰਮ ਅਵਸਥਾ ਜਿਹੜੀ ਹੈ ਉਸ ਤੇ ਪਹੁੰਚੇ ਖਾ।
ਹਰ ਜਪਿਆ ਸਾਸ ਗਿਰਾਸੇ।
ਸਤਿਗੁਰੂ ਨੇ ਇਹ ਪਰਮ ਅਵਸਥਾ ਬਖਸ਼ ਦਿੱਤੀ, ਸਾਸ ਗਿਰਾਸ ਹਰ ਵਕਤ ਅੱਠੇ ਪੈਰ 24 ਘੰਟੇ ਖਿੰਨ ਖਿੰਨ ਜਿੰਨੇ ਵੀ ਸਵਾਸ ਆਉਂਦੇ ਨੇ, ਸਾਸ ਗਿਰਾਸ ਗੁਰੂ ਜੀ ਦੇ ਗਿਆਨ ਦੀ ਤਫੈਲਿਸ਼ ਅਸੀਂ ਪਰਮਾਤਮਾ ਦੇ ਨਾਮ ਨੂੰ ਜਪਨੇ ਗਾ।
ਜਿਨ ਕਉ ਹਰ ਪ੍ਰਭ ਕਿਰਪਾ ਧਾਰੀ।
ਜਿਨ੍ਹਾਂ ਉੱਪਰ ਹਰੀ ਪ੍ਰਭੂ ਨੇ ਆਪਣੀ ਕਿਰਪਾ ਕੀਤੀ, ਨਦਰ ਕੀਤੀ, ਬਖਸ਼ਿਸ਼ ਕੀਤੀ ਹੈ।
ਸਤਿਗੁਰ ਸੇਵਾ ਲਾਇਆ।
ਜਿਨ੍ਹਾਂ ਉੱਪਰ ਪਰਮਾਤਮਾ ਦੀ ਦਇਆ ਹੈ, ਸਤਿਗੁਰੂ ਦੀ ਪ੍ਰਭੂ ਦੀ ਨਦਰ ਹੈ, ਪਰਮਾਤਮਾ ਨੇ ਤਰੁੱਠ ਕੇ ਉਹਨਾਂ ਜੀਵਾਂ ਨੂੰ, ਉਹਨਾਂ ਮਨੁੱਖਾਂ ਨੂੰ, ਉਹਨਾਂ ਇਨਸਾਨਾਂ ਨੂੰ ਸਤਿਗੁਰੂ ਦੀ ਸੇਵਾ ਵਿੱਚ ਲਾਇਆ ਹੈ।
ਹਰ ਸਤਿਗੁਰ ਹਰ ਸਤਿਗੁਰ ਮੇਲਾ।
ਹੇ ਖਰੀ ਪ੍ਰਭੂ, ਸਾਨੂੰ ਸਤਿਗੁਰੂ ਨਾਲ ਮੇਲੋ, ਸਤਿਗੁਰੂ ਵਿੱਚ ਮਿਲਾ ਕੇ ਰੱਖੋ, ਗੁਰੂ ਦੇ ਚਰਨਾਂ ਵੀ ਜੋੜ ਕੇ ਰੱਖੋ।
ਹਰ ਸਤਿਗੁਰ ਚਰਨ ਹਮ ਪਾਇਆ।
ਸਾਨੂੰ ਸਤਿਗੁਰੂ ਦੇ ਜਿਹੜੇ ਚਰਨ ਨੇ ਉਹ ਹੀ ਚੰਗੇ ਲੱਗਦੇ ਨੇ, ਅਤ ਦੇ ਸ੍ਰੇਸ਼ਟ ਸਤਿਗੁਰੂ ਦੇ ਚਰਨ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਇਸ ਅੰਮ੍ਰਿਤ ਸ਼ਬਦ ਦੇ ਪਹਿਲੇ ਪਦੇ ਦੇ ਸ਼ੰਤ ਦਾ ਜੋ ਪਹਿਲਾ ਪਦਾ ਹੈ ਉਹਦੇ ਅੱਖਰੀ ਅਰਥ ਸਿਰਫ ਆਪਾਂ ਕੀਤੇ ਨੇ, ਤੇ ਬੜੇ ਸਰਲ ਅਰਥ ਨੇ ਜਦੋਂ ਅਸੀਂ ਪਾਠ ਕਰਨੇ। ਇਸ ਵਿੱਚ ਇੱਕ ਤਾਂ ਬੇਨਤੀ ਹੈ, ਹੇ ਪ੍ਰਭੂ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਰੱਖ, ਸਾਨੂੰ ਸਤਿਗੁਰੂ ਦੇ ਚਰਨ ਹੀ ਚੰਗੇ ਲੱਗਦੇ ਨੇ। ਦੂਸਰਾ, ਕਈ ਜਨਮਾਂ ਦਾ ਅਗਿਆਨਤਾ ਦਾ ਜੋ ਅੰਧਕਾਰ ਹਨੇਰਾ ਸਾਡੇ ਵਿੱਚ ਹੈ, ਉਸ ਹਨੇਰੇ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ। ਸਤਿਗੁਰੂ ਨੇ ਕਿਰਪਾ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣ ਦੇ ਲਈ ਗੁਰੂ ਗਿਆਨ ਦਾ ਸੁਰਮਾ ਸਾਡੇ ਨੇਤਰਾਂ ਵਿੱਚ ਪਾ ਦਿੱਤਾ, ਤੇ ਉਸ ਗੁਰੂ ਗਿਆਨ ਦੀ ਬਦੌਲਤ, ਉਸ ਗੁਰੂ ਗਿਆਨ ਦੀ ਕਿਰਪਾ ਦੁਆਰਾ ਸਾਡੇ ਅੰਦਰ ਦਾ ਹਨੇਰਾ ਜਿਹੜਾ ਉਹ ਮਿਟ ਗਿਆ ਹੈ। ਤੀਸਰੀ ਗੱਲ, ਜਿਨ੍ਹਾਂ ਉੱਪਰ ਪਰਮਾਤਮਾ ਨੇ ਕਿਰਪਾ ਕੀਤੀ, ਸਤਿਗੁਰੂ ਮਿਲਾਇਆ, ਉਹ ਫਿਰ ਜਗਿਆਸੂ ਸਾਸ ਗਿਰਾਸ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਵੀ ਜੁੜੇ ਰਹਿੰਦੇ। ਸ਼ੰਤ ਦੇ ਅੰਤ ਦੇ ਇਸ ਪਦੇ ਦੇ ਅੰਤ ਵਿੱਚ ਫਿਰ ਮਹਾਰਾਜ ਕਹਿੰਦੇ ਨੇ, ਹੇ ਸਤਿਗੁਰੂ ਪ੍ਰਭੂ, ਹੇ ਪ੍ਰਭੂ, ਹੇ ਖਰੀ, ਤੁਸੀਂ ਕਿਰਪਾ ਕਰੋ, ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਰੱਖੋ, ਸਾਨੂੰ ਸਤਿਗੁਰੂ ਦੇ ਚਰਨ ਹੀ ਪਾਉਂਦੇ। ਅੱਖਰੀ ਅਰਥ ਤਾਂ ਆਪਾਂ ਪਹਿਲਾਂ ਕਰ ਲੈ, ਕਿਉਂਕਿ ਪਤਾ ਹੋਵੇ ਕਿ ਆਪਾਂ ਵਿਚਾਰ ਦਾ ਧੁਰਾ ਕੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਗੁਰੂ ਸ਼ਬਦ, ਸਤਿਗੁਰ ਸ਼ਬਦ, ਗੁਰ ਸ਼ਬਦ, ਇਹ ਹਜ਼ੂਰ ਨੇ ਬਹੁਤ ਥਾਈਂ ਵਰਤਿਆ ਹੈ ਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗੁਰਮਤ ਦਾ ਇਹ ਅਸੂਲ ਹੈ, ਗੁਰਮਤ ਦਾ ਇਹ ਸਿਧਾਂਤ ਹੈ ਕਿ ਜਿਸ ਨੇ ਵੀ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਅਭੇਦ ਹੋਣਾ, ਉਸ ਲਈ ਅਤ ਲਾਜ਼ਮੀ ਹੈ ਕਿ ਉਹਨੂੰ ਗੁਰੂ ਦੀ ਸ਼ਰਨ ਵਿੱਚ ਹਰ ਹਾਲਤ ਹੀ ਪੈਣਾ ਪਵੇਗਾ, ਕਿਉਂਕਿ ਸਤਿਗੁਰੂ ਤੋਂ ਬਿਨਾਂ ਰੱਬ ਦਾ ਦਰਵਾਜ਼ਾ ਨਹੀਂ। ਅਰਜ਼ ਕਰਾਂ, ਇੱਕ ਸ਼ਬਦ ਅਸੀਂ ਗੁਰਦੁਆਰਾ ਵਰਤਨੇ ਆ, ਸੱਚ ਇਹ ਵੀ ਜਿੰਨੇ ਸੌ ਦਰ ਤੋਂ ਤੱਕ ਪਹੁੰਚਣਾ ਹੈ ਉਹਨੂੰ ਗੁਰੂ ਦੇ ਦਰ ਵਿੱਚੋਂ ਨਿਕਲਣਾ ਹੀ ਪਵੇਗਾ। ਗੁਰੂ ਦੇ ਦਰ ਚੋਂ ਨਿਕਲ ਕੇ ਉਹ ਪਰਮਾਤਮਾ ਦੇ ਘਰ ਵਿੱਚ, ਪਰਮੇਸ਼ਵਰ ਦੇ ਘਰ ਵਿੱਚ ਅਭੇਦ ਹੋ ਸਕਦਾ ਹੈ ਤੇ ਖੁੰਦਾ ਹੈ। ਥੋੜਾ ਜਿਹਾ ਆਓ ਅਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਸਤਿਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਦਾਸ ਕਈ ਵਾਰੀ ਅਰਜ਼ ਕਰਦਾ ਕਿ ਜਦੋਂ ਅਸੀਂ ਆਸਾ ਕੀ ਵਾਰ ਦਾ ਕੀਰਤਨ ਕਰਨੇ ਆ, ਸੁਣਨੇ ਆ, ਪਾਠ ਕਰਨੇ ਆ, 24 ਪੌੜੀਆਂ ਨੇ ਆਸਾ ਕੀ ਵਾਰ ਦੀਆਂ, ਇਸ ਵਿੱਚੋਂ ਪਹਿਲੀ ਜਿਹੜੀ ਪੌੜੀ ਹੈ ਉਸ ਪੌੜੀ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, 3 ਸ਼ਲੋਕ ਦਰਜ ਕੀਤੇ। ਇਹ ਤਿੰਨੇ ਦੇ ਤਿੰਨੇ ਸ਼ਲੋਕ ਜਿਹੜੇ ਨੇ, ਪਹਿਲੀ ਪੌੜੀ ਨਾਲ ਜਿਹੜੇ 3 ਸ਼ਲੋਕ ਨੇ, ਇਹ ਤਿੰਨੇ ਦੇ ਤਿੰਨੇ ਸ਼ਲੋਕ ਸਤਿਗੁਰੂ ਦੀ ਉਪਮਾ, ਸਤਿਗੁਰੂ ਦੀ ਵਡਿਆਈ ਵਿੱਚ। ਤੇ ਇੱਕ ਗੱਲ, ਜਿਹੜਾ ਬੰਦਾ ਚਲਾਕੀ ਵਰਤੇ, ਸਿਆਣਪ ਵਰਤੇ, ਆਪਣੇ ਗਿਆਨ ਦਾ ਢੰਡੋਰਾ ਪਿੱਟੀ ਜਾਏ, ਸਭ ਕੁਝ ਮੈਨੂੰ ਪਤਾ ਹੈ, ਚਲਾਕ ਬੰਦੇ ਜੇ ਭਾਵਨਾ ਨਾਲ ਗੁਰੂ ਨੂੰ ਸੇਵਣਗੇ ਨਹੀਂ ਤੇ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਣਗੇ। ਇਹ 3 ਬਚਨ ਮਹਾਰਾਜ ਜੀ ਨੇ ਕੀਤੇ। ਪਹਿਲਾ ਬਚਨ ਅਸੀਂ ਪੜ੍ਹਨੇ ਆ, ਪਹਿਲੇ ਬਚਨ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ। ਹਜ਼ੂਰ ਨੇ ਫੁਰਮਾਇਆ ਕਿ ਬਲਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਮੈਂ ਆਪਣੇ ਸਤਿਗੁਰੂ ਜੀ ਤੋਂ ਇੱਕ ਦਿਨ ਵਿੱਚ ਸੈਂਕੜੇ ਵਾਰੀ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਤੇ ਇਸ ਵਿੱਚ ਉਹ ਬਰਕਤ ਦੱਸੀ, ਇਸ ਵਿੱਚ ਉਹ ਅਜ਼ਮਤ ਦੱਸੀ। ਕਿਉਂ ਗੁਰੂ ਤੋਂ ਕੁਰਬਾਨ ਜਾਂਦਾ? ਜਿਸ ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ, ਇੱਕ ਖਿੰਨ ਦੇ ਵਿੱਚ ਆਮ ਇਨਸਾਨ ਨੂੰ ਗੁਰੂ ਦੈਵੀ ਗੁਣਾਂ ਨਾਲ ਭਰਪੂਰ ਕਰਕੇ ਦੇਵਤਾ ਬਣਾ ਦਿੰਦਾ ਹੈ। ਅਸੀਂ ਅੰਮ੍ਰਿਤ ਸ਼ਲੋਕ ਪਹਿਲਾਂ ਪੜ੍ਹਦੇ ਹਾਂ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਦੇਰੀ ਨਹੀਂ ਲੱਗੀ ਗੁਰੂ ਕੋਲ, ਸੱਚ ਇਹ ਵੇ ਕੋਈ ਦੇਰੀ ਨਹੀਂ। ਭਾਵੇਂ ਅਸੀਂ ਆਮ ਸ਼ਬਦ ਮਨ ਨੂੰ ਸਮਝਾਉਣ ਲਈ ਕਹਿ ਦਿੰਦੇ ਹਾਂ, ਨਹੀਂ ਸਬਰ ਕਰੋ, ਗੁਰੂ ਘਰ ਵਿੱਚ ਦੇਰ ਹੋ ਸਕਦੀ ਪਰ ਅੰਧੇਰ ਨਹੀਂ ਹੋ ਸਕਦਾ। ਮੈਂ ਕਹਿੰਦਾ ਮਨ ਨੂੰ ਗੱਲ ਇਹ ਸ਼ਬਦ ਪਾਉਂਦਾ ਨਹੀਂ, ਨਾ ਗੁਰੂ ਕੋਲ ਕਦੀ ਦੇਰ ਹੁੰਦੀ ਹੈ ਤੇ ਨਾ ਗੁਰੂ ਕੋਲ ਕਦੀ ਅੰਧੇਰ ਹੁੰਦਾ। ਗੁਰੂ ਤਾਂ ਇੱਕ ਖਿੰਨ ਸ਼ਬਦ ਵੀ ਬਹੁਤ ਵੱਡਾ ਹੈ ਜੀ, ਗੁਰੂ ਇੱਕ ਖਿੰਨ ਵਿੱਚ ਸਭ ਕੁਝ ਬਦਲ ਦਿੰਦੇ ਨੇ। ਜਿਵੇਂ ਅਸੀਂ ਪਾਠ ਕਰਨੇ ਆ, ਸੁੱਕੇ ਖਰੇ ਕੀਏ ਖਿੰਨ ਮਾਖੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ ਹੈ। ਨਾ ਉਹਦੇ ਕੋਲ ਦੇਰ ਤੇ ਨਾ ਉਸ ਕੋਲ ਅੰਧੇਰ ਹੈ। ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਉਸ ਗੁਰੂ ਤੋਂ ਕੁਰਬਾਨ ਜਾਵਾਂ ਕਿ ਜਿਸ ਸਤਿਗੁਰੂ ਨੇ ਦੇਰ ਹੀ ਨਹੀਂ ਲਾਈ ਆਮ ਮਨੁੱਖਾਂ ਤੋਂ ਦੇਵਤਾ ਬਣਾ ਦਿੱਤਾ ਹੈ। ਭਾਵਾਂ ਕਿ ਦੇਵ ਦਾ ਲਫ਼ਜ਼ੀ ਅਰਥ ਪ੍ਰਕਾਸ਼ ਵੀ ਹੈ। ਉਂਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਵਤੇ ਦੀ ਪਰਿਭਾਸ਼ਾ ਦਿੱਤੀ ਤੇ ਉਹਨਾਂ ਦੀ ਰਚਨਾ ਵਿੱਚ ਇੱਕ ਬਚਨ ਹੈ, ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਬੰਦਾ ਚੰਗੇ ਕੰਮ ਕਰਦਾ, ਸਾਧ ਕਰਮ, ਸਾਧ ਕਰਮ ਦਾ ਅਰਥ ਹੈ ਜਿਹਨੇ ਆਪਣੇ ਅੰਦਰ ਨੂੰ ਸਾਧਿਆ ਹੋਇਆ ਹੈ, ਚੰਗੇ ਕਰਮ ਕਰਦਾ, ਸ਼ਰਧਾ ਵਾਲੇ ਭਾਵਨਾ ਵਾਲੇ ਕਰਮ ਕਰ ਰਿਹਾ, ਸ਼ੁਭ ਕਰਮ ਕਰ ਰਿਹਾ। ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ, ਕੁਕ੍ਰਿਤ ਕਰਮ ਜੋ ਜਗ ਮੈਂ ਕਰਹੀ ਨਾਮ ਅਸੁਰ ਤੇ ਕੋ ਜਗ ਤਰਹੀ। ਜਿਹੜਾ ਮਾੜੇ ਕਰਮ ਕਰਦਾ ਉਹਨੂੰ ਦੈਂਤ ਕਹਿੰਦੇ ਆ, ਜਿਹੜਾ ਸ਼ੁਭ ਕਰਮ ਕਰਦਾ ਉਹਨੂੰ ਦੇਵਤਾ ਕਹਿੰਦੇ ਆ। ਇਸ ਕਰਕੇ ਬੇਨਤੀ ਕਰਾਂਗਾ, ਗੁਰੂ ਜੀ ਨੇ ਦੇਰੀ ਨਹੀਂ ਲਾਈ, ਇੱਕ ਖਿੰਨ ਵਿੱਚ ਸਮਰੱਥ ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁਰਬਾਨ ਜਾ ਰਿਹਾ, ਇੱਕ ਖਿੰਨ ਵਿੱਚ ਮਨੁੱਖ ਤੋਂ ਦੇਵਤਾ ਬਣਾ ਦਿੱਤਾ ਪਰ ਦੇਰ ਨਹੀਂ ਲਾਈ। ਇੱਥੇ ਮੈਂ ਆਪ ਜੀ ਨੂੰ ਜਿਹੜੀ ਅੱਜ ਬੇਨਤੀ ਕਰਨੀ ਚਾਹੁੰਦਾ, ਸਾਡੇ 'ਚ ਗੁਰਮੁਖ ਵਿਦਵਾਨ ਬੈਠੇ ਨੇ ਅੱਜ, ਯਾਦ ਰੱਖੋ ਗੁਰੂ ਨੂੰ ਜਦੋਂ ਗੁਰਬਾਣੀ ਆਪਾਂ ਪੜ੍ਹੀਏ ਗੁਰੂ ਸ਼ਬਦ ਦੇ ਅਰਥ ਕਦੀ ਦੁਨਿਆਵੀ ਮਾਸਟਰ ਨਾਲ ਤੁਲਨਾ ਦੇ ਕੇ ਨਹੀਂ ਕਰਨੇ। ਇਸ ਸ਼ਬਦ ਨੂੰ ਸੁਣਿਓ ਅੱਜ ਦੁਬਾਰਾ, ਕਿਉਂਕਿ ਅੱਜ ਸਤਿਗੁਰੂ ਵਾਰ ਵਾਰ ਗੁਰੂ ਜੀ ਤੋਂ ਕੁਰਬਾਨ ਜਾਂਦੇ। ਉਂਝ ਅਸੀਂ ਗੁਰੂ ਸ਼ਬਦ ਕੋਈ ਸ਼ੱਕ ਨਹੀਂ ਕਹਿੰਦੇ ਹਾਂ ਕਿ ਸੰਸਕ੍ਰਿਤ ਦੀ ਗ੍ਰੀ ਧਾਤੂ ਚੋਂ ਨਿਕਲਿਆ ਹੈ ਗੁਰੂ ਸ਼ਬਦ। ਇਹ ਦੋ ਅੱਖਰਾਂ ਦਾ ਸੁਮੇਲ ਹੈ, ਗੋ ਅਤੇ ਰੂਹ। ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਜੋ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰ ਦੇਵੇ ਅਸੀਂ ਸ਼ਬਦ ਵਰਤਨੇ ਆ, ਉਹ ਗੁਰੂ ਹੈ। ਇਹ ਵੀ ਲਫ਼ਜ਼ੀ ਅਰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ, ਇੱਕ ਦਿਨ ਅਰਜ਼ ਕੀਤੀ ਸੀ ਕਿ ਸਰਦਾਰ ਕਪੂਰ ਸਿੰਘ ਹੁਣਾਂ ਇਹ ਗੱਲ ਬਹੁਤ ਸੋਹਣੀ ਲਿਖੀ ਸੀ। ਉਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕੋਈ ਕੋਸ਼ ਨਹੀਂ, ਗੁਰੂ ਗ੍ਰੰਥ ਸਾਹਿਬ ਕੋਈ ਡਿਕਸ਼ਨਰੀ ਨਹੀਂ ਕਿ ਤੁਸੀਂ ਇੱਕ ਲਫ਼ਜ਼ ਚੁੱਕ ਕੇ ਕਹੋ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਦੇ ਅਰਥ ਦੱਸੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਸ਼ਗਤ ਅਰਥ ਨਹੀਂ ਮਿਲਣਗੇ, ਗੁਰੂ ਗ੍ਰੰਥ ਸਾਹਿਬ ਵਿੱਚ ਪਰਿਭਾਸ਼ਿਕ ਅਰਥ ਜ਼ਰੂਰ ਮਿਲਣਗੇ। ਇਹ ਫਿਰ ਸ਼ਬਦ ਆਪ ਜੀ ਸੁਣਿਓ, ਕੋਸ਼ਗਤ ਅਰਥ ਵੀ ਇਹ ਕਿੱਥੋਂ ਸ਼ਬਦ ਆਇਆ, ਇਹ ਕਿਹੜੀ ਬੋਲੀ ਦਾ ਹੈ, ਇਹ ਕਿਹੜੀ ਭਾਸ਼ਾ ਵਿੱਚ ਹੈ। ਕੋਸ਼ਗਤ ਅਰਥ ਦੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਪਰਿਭਾਸ਼ਿਕ ਅਰਥ ਮਿਲਣਗੇ। ਕੋਈ ਸ਼ਬਦ ਲਓਗੇ ਉਹਦੀ ਪਰਿਭਾਸ਼ਾ ਗੁਰਦੇਵ ਦੱਸਣਗੇ। ਜਿਵੇਂ ਚਲੋ ਆਪਾਂ ਗੁਰੂ ਸ਼ਬਦ ਹੀ ਵਰਤਿਆ ਹੈ, ਹਾਲਾਂਕਿ ਗੁਰੂ ਸ਼ਬਦ ਇਸ ਪਰਿਭਾਸ਼ਿਕ ਅਰਥੇ ਵੀ ਆਉਂਦੇ ਨੇ ਜੋ ਅਗਿਆਨਤਾ ਦੇ ਹਨੇਰੇ ਨੂੰ ਕੱਟਦਾ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਪਾਠ ਕਰਾਂਗੇ ਕਿ ਗੁਰੂ ਕੌਣ ਹੈ, ਸਤਿਗੁਰੂ ਕੌਣ ਹੈ, ਤੇ ਕੋਸ਼ਗਤ ਤੇ ਅਰਥ ਹੋਵੇਗਾ ਸੱਚਾ ਸਤਿਗੁਰੂ। ਕੋਸ਼ਗਤ ਅਰਥ ਹੀ ਹੋਵੇਗਾ ਸੱਚਾ ਸਤਿਗੁਰੂ। ਪਰ ਮਹਾਰਾਜ ਪਰਿਭਾਸ਼ਿਕ ਅਰਥ ਦੇਣਗੇ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਅਸੀਂ ਸ਼ਬਦ ਪੁੱਛੀਏ ਜੀ ਬ੍ਰਹਮ ਗਿਆਨੀ। ਹੁਣ ਬ੍ਰਹਮ ਗਿਆਨੀ ਦੇ ਕੋਸ਼ਗਤ ਅਰਥ ਇਹੀ ਨੇ ਕਿ ਬ੍ਰਹਮ ਨੂੰ ਜਾਣਨ ਵਾਲਾ, ਜਿਸ ਨੂੰ ਪਰਮਾਤਮਾ ਦਾ ਗਿਆਨ ਹੈ। ਪਰ ਗੁਰੂ ਜੀ ਇਹਦੀ ਪਰਿਭਾਸ਼ਿਕ ਅਰਥ ਦੇਣਗੇ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਪਰਿਭਾਸ਼ਿਕ ਨੇ ਜੀ। ਅਸੀਂ ਪੁੱਛੀਏ ਮਹਾਰਾਜ ਭਗਤ ਕੌਣ, ਤੇ ਜੇ ਕਿਸੇ ਕੋਸ਼ ਨੂੰ ਪੜੋਗੇ ਉਹ ਦੱਸੇਗਾ ਵੀ ਇਹ ਇਸ ਧਾਤੂ ਚੋਂ ਸ਼ਬਦ ਨਿਕਲਿਆ, ਇਹ ਭਗਤ ਦੇ ਅਰਥ ਆਹ ਨੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਾਂਗੇ ਤੇ ਮਹਾਰਾਜ ਦੇ ਪਰਿਭਾਸ਼ਿਕ ਅਰਥ ਦੇ ਦੇਣਗੇ ਕਿ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਮੈਂ ਇਸ ਕਰਕੇ ਆਰੰਭ ਜਿਹੜੀ ਬੇਨਤੀ ਕਰਨ ਲੱਗਾ ਕਿਉਂਕਿ ਮੈਨੂੰ ਪਤਾ ਹੈ ਇਸ ਸ਼ਬਦ ਦੀ ਵਰਤੋਂ ਅੱਜ ਬਹੁ ਗਿਣਤੀ ਵਿੱਚ ਪਖੰਡੀ ਪਰਪੰਚੀ ਵੀ ਰੱਜ ਕੇ ਕਰਦੇ ਪਏ। ਇਹ ਇਸ ਨੂੰ ਨਿੰਦਿਆ ਨਾਲ ਨਹੀਂ ਲਿਜਾਣਾ। ਦੇਖੋ ਹਰ ਸ਼ਬਦ ਜਿਹੜਾ ਹੈ ਉਹਦੇ ਅਰਥ ਜਦੋਂ ਬਾਣੀ ਜਦੋਂ ਸ਼ਬਦ ਪੜ੍ਹਨੇ ਆ। ਮੈਂ ਇੱਕ ਦਿਨ ਕਿਹਾ ਸੀ ਇੱਕ ਸ਼ਬਦ ਚੁੱਕ ਕੇ ਕਹੋ ਜੀ ਇਹਦੇ ਅਰਥ ਕੀ, ਉੱਥੇ ਸਾਨੂੰ ਇਹ ਪੁੱਛਣਾ ਪਏਗਾ ਇਹ ਸ਼ਬਦ ਕਿਹੜੀ ਤੁੱਕ ਵਿੱਚੋਂ ਲੈ ਕੇ ਆਇਆ ਹੈ। ਕਿਉਂਕਿ ਜਿੰਨੀ ਦੇਰ ਤੱਕ ਤੁੱਕ ਨਹੀਂ ਪੜਾਂਗੇ ਅਰਥ ਕੀ ਸਮਝ ਪੈਣਗੇ ਜੀ। ਕਿਉਂਕਿ ਭਾਸ਼ਾ ਵਿੱਚ ਇੱਕ ਬੜੀ ਖੂਬਸੂਰਤੀ ਹੈ ਕਿ ਸ਼ਬਦ ਜਿਹੜਾ ਉਚਾਰਨ ਇੱਕ ਰੱਖਦਾ ਹੋਇਆ ਵੀ ਅਰਥ ਇੱਕ ਨਹੀਂ ਰੱਖਦਾ, ਅਰਥ ਬਦਲ ਜਾਂਦਾ ਹੈ। ਉਚਾਰਨ ਇੱਕ ਰੱਖਦਾ ਪਰ ਅਰਥ ਇੱਕ ਨਹੀਂ ਟਿਕਣ ਦਿੰਦਾ, ਅਰਥ ਬਦਲ ਜਾਂਦਾ ਹੈ। ਮੈਂ ਆਪ ਜੀ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਹੁਣ ਇੱਕ ਪਾਸੇ ਗੁਰੂ ਤੋਂ ਕੁਰਬਾਨ ਜਾਂਦੇ ਆ, ਵਿਸ਼ਾ ਨਹੀਂ ਮੇਰਾ ਹੈ ਪਰ ਥੋੜ੍ਹਾ ਜਿਹਾ ਇਸ਼ਾਰਾ ਕਰਨਾ ਜ਼ਰੂਰੀ ਸੀ। ਅਸ ਗੁਰੂ ਸ਼ਬਦ, ਸਤਿਗੁਰੂ ਸ਼ਬਦ, ਧੰਨ ਧੰਨ ਸਤਿਗੁਰੂ ਸ਼ਬਦ ਅਨੇਕਾਂ ਵਰਤੀਂਦੇ ਪਏ ਆ, ਤੇ ਇਹ ਗੱਲ ਪੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ, ਉਸ ਦੀ ਜੋਤ ਦਾ ਸ਼ਰੀਕਾ ਦੁਨੀਆਂ ਵਿੱਚ ਕੋਈ ਵੀ ਨਹੀਂ ਕਰ ਸਕਦਾ। ਇਹ ਅਨੂਪ ਹੈ। ਪਰ ਇੱਕ ਪਾਸੇ ਗੁਰੂ ਤੋਂ ਕੁਰਬਾਨ ਜਾਂਦੇ ਆ, ਮੈਂ ਤਾਂ ਬੇਨਤੀ ਕਰਨ ਲੱਗਾ ਵੀ ਕੋਸ਼ਗਤ ਅਰਥ ਤੇ ਪਰਿਭਾਸ਼ਿਕ ਅਰਥ ਥੋੜ੍ਹਾ ਜਿਹਾ ਫਰਕ ਪੈ ਜਾਏਗਾ। ਹੁਣ ਕੋਸ਼ ਕਹਿੰਦਾ ਵੀ ਗੁਰੂ ਦਾ ਅਰਥ ਹੈ ਕਿ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਕੱਟਦਾ, ਤੇ ਇਹ ਵੀ ਮਹਾਰਾਜ ਜੀ ਨੇ ਸਵੀਕਾਰ ਕੀਤਾ, ਬਿਲਕੁਲ ਠੀਕ। ਪਰ ਦੂਜੇ ਪਾਸੇ ਗੁਰੂ ਸ਼ਬਦ ਉੱਥੇ ਵੀ ਵਰਤਿਆ ਗਿਆ ਜਿਹੜਾ ਪਖੰਡੀ ਹੈ, ਪਰ ਉਹਦੇ ਅਰਥ ਇਹ ਨਹੀਂ ਬਣਨਗੇ ਜਿਹੜਾ ਅਗਿਆਨਤਾ ਦਾ ਹਨੇਰਾ ਕੱਟਦਾ। ਜਿਵੇਂ ਆਪਾਂ ਪਾਠ ਕਰਨੇ ਆ, ਐਸੇ ਗੁਰ ਕੋ ਬਲ ਬਲ ਜਾਈਏ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਬਲ ਬਲ ਜਾ ਰਹੇ ਗੁਰ ਸ਼ਬਦ ਹੈ ਨਾ ਜੀ, ਹੁਣ ਇਹੀ ਸ਼ਬਦ ਕਬੀਰ ਸਾਹਿਬ ਦਾ ਪੜ੍ਹੋ, ਉਹ ਕਹਿੰਦੇ ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਲਫ਼ਜ਼ ਗੁਰੂ ਹੀ ਉੱਥੇ ਵੀ, ਪਰ ਉੱਥੇ ਆਹ ਅਰਥ ਨਹੀਂ ਰੱਖੇਗਾ ਜਿਹੜਾ ਅਗਿਆਨਤਾ ਦਾ ਹਨੇਰਾ ਕੱਟਦਾ ਹੈ। ਇਸ ਕਰਕੇ ਮੈਂ ਬੇਨਤੀ ਕਰਨਾ ਹੁੰਦਾ ਕਿ ਸਤਿਗੁਰੂ ਦੀ ਬਾਣੀ 'ਚ ਕੋਸ਼ਗਤ ਅਰਥ ਨਹੀਂ ਪ੍ਰਭਾਸ਼ਕ ਨੇ, ਇੱਥੇ ਗੁਰੂ ਸ਼ਬਦ ਜਿਹੜਾ ਉਹ ਪਖੰਡੀ ਪਰਪੰਚੀ ਲਈ ਵਰਤਿਆ, ਇਹ ਮਾਹ ਮੁੰਡੋ ਤੇ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਜਾਂ ਅਸੀਂ ਪੜ੍ਹਦੇ ਹਾਂ ਗੁਰੂ ਜਿਨ੍ਹਾਂ ਕਾ ਅੰਧੁਲਾ। ਹੁਣ ਗੁਰੂ ਤਾਂ ਰਾਹ ਦੱਸਦਾ, ਕੋਸ਼ ਕਹਿੰਦਾ ਵੀ ਗੁਰੂ ਉਹ ਜਿਹੜਾ ਹਨੇਰੇ ਨੂੰ ਕੱਟੇ, ਪਰ ਮਹਾਰਾਜ ਨੇ ਪਰਪੰਚੀਆਂ ਲਈ ਵੀ ਇਹ ਸ਼ਬਦ ਵਰਤਿਆ। ਆਪ ਜੀ ਨੂੰ ਜਿਹੜੀ ਅਰਜ਼ ਕਰਨ ਲੱਗਾ ਕਿ ਗੁਰੂ ਜਿਹੜਾ ਸ਼ਬਦ ਕਹਿ, ਸਤਿਗੁਰੂ ਜਿਹੜਾ ਸ਼ਬਦ ਕਹਿ, ਸੱਚ ਇਹ ਵੇ ਇਹਨੂੰ ਕੇਵਲ ਦੁਨਿਆਵੀ ਮਾਸਟਰ, ਦੁਨਿਆਵੀ ਟੀਚਰ, ਦੁਨਿਆਵੀ ਪ੍ਰੋਫੈਸਰ, ਹਾਂ ਮੈਨੂੰ ਪਤਾ ਹੈ ਕਿ ਸਾਡੇ ਇਸ ਭਾਰਤੀ ਦਰਸ਼ਨ ਵਿੱਚ ਹੈ ਇਹ ਮੇਰਾ ਵਿਦਿਆ ਗੁਰੂ ਹੈ, ਇਹ ਮੇਰਾ ਅੱਖਰਦਾਤਾ ਗੁਰੂ ਹੈ, ਆਹ ਮੈਨੂੰ ਇਹ ਹੁਨਰ ਸੁਣਾਇਆ ਸਿਖਾਇਆ, ਪਰ ਬੇਜੀ ਬੇਨਤੀ ਕਰਾਂਗਾ ਹੁਨਰ ਸਿਖਾਉਣ ਵਾਲੇ ਲਈ ਗੁਰੂ ਸ਼ਬਦ ਵਰਤੀਂਦਾ ਲੋਕਾਂ 'ਚ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅਰਥ ਕੇਵਲ ਮਾਸਟਰ ਨਾ ਕਰੀਏ। ਮਾਸਟਰਕ ਬੋਧਕ ਗਿਆਨ ਦਏਗਾ, ਟੀਚਰ ਅਧਿਆਪਕ ਆਚਾਰਿਆ ਬੋਧਕ ਗਿਆਨ ਦਏਗਾ, ਪਰ ਇੱਥੇ ਗੁਰੂ ਹੋਵੇ ਜਿਹਦੇ ਵਿੱਚ ਨਿਰਾਕਾਰ ਪਰਮਾਤਮਾ ਆਪ ਵਰਤਦਾ ਹੈ, ਇੱਥੇ ਗੁਰੂ ਹੋਵੇ ਜਿਹੜਾ ਪ੍ਰਭੂ ਵਿੱਚ ਆਪ ਅਭੇਦ ਹੈ, ਇੱਕ ਮਿਕ ਹੈ, ਇੱਥੇ ਗੁਰੂ ਉਹ ਹੈ ਜਿਹੜਾ ਮੁਰਿਆਂ ਮਰਿਆਂ ਨੂੰ ਜ਼ਿੰਦਗੀ ਦਿੰਦਾ, ਸੁੱਕਿਆਂ ਨੂੰ ਖਰਿਆਂ ਕਰ ਦਿੰਦਾ, ਇੱਥੇ ਸਤਿਗੁਰੂ ਹੋਵੇ ਜਿਹੜਾ ਕਰੋੜਾਂ ਜਨਮਾਂ ਦੇ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦਾ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਬਾਣੀ 'ਚ ਦੇਖੀਏ, ਕਿਉਂਕਿ ਸਤਿਗੁਰੂ ਸ਼ਬਦ ਦੀ ਅੱਜ ਗੱਲ ਕਰਨ ਤੋਂ ਪਹਿਲਾਂ ਗੁਰੂ ਤੋਂ ਮੈਨੂੰ ਗੁਰੂ ਦੇ ਚਰਨਾਂ 'ਚ ਰੱਖ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮੈਂ, ਹਾਲਾਂਕਿ ਮੈਨੂੰ ਪਤਾ ਮੈਂ ਆਸਾ ਕੀ ਵਾਰ ਦੇ ਸਲੋਕ ਸ਼ੁਰੂ ਕੀਤੇ, ਪਰ ਮੇਰੇ ਲਈ ਜ਼ਰੂਰੀ ਸੀ ਕਿ ਗੁਰੂ ਕੌਣ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਗੁਰੂ ਨਾਨਕ ਸਾਹਿਬ ਦੀ ਬਚਨ ਪੜ੍ਹੋ, ਬਿਨ ਸਤਿਗੁਰ ਕਿਨੈ ਨਾ ਪਾਇਓ ਆਸਾ ਕੀ ਵਾਰ ਏ। ਸਤਿਗੁਰੂ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ, ਮੰਜ਼ਿਲ ਨਹੀਂ ਮਿਲਦੀ, ਬਿਨ ਸਤਿਗੁਰ ਕਿਨੈ ਨਾ ਪਾਇਆ। ਹੁਣ ਬੇਨਤੀ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਅਗਲੇ ਬਚਨ ਨੇ ਸਤਿਗੁਰ ਵਿੱਚ ਆਪ ਰੱਖਿਓਨ। ਹੁਣ ਇੱਥੇ ਆ ਕੇ ਸਾਨੂੰ ਗੱਲ ਸਪਸ਼ਟ ਹੋ ਜਾਏਗੀ, ਸਤਿਗੁਰ ਵਿੱਚ ਆਪ ਰੱਖਿਓਨ, ਆਪ ਦਾ ਅਰਥ ਪਰਮਾਤਮਾ, ਰੱਖਿਓਨ ਉਹਨੇ ਆਪਣੇ ਆਪ ਨੂੰ ਰੱਖਿਆ, ਸਤਿਗੁਰ ਵਿੱਚ ਆਪ ਰੱਖਿਓਨ, ਸਤਿਗੁਰੂ ਵਿੱਚ ਪਰਮਾਤਮਾ ਆਪ ਹੈ। ਤੇ ਮਹਾਰਾਜ ਕਹਿੰਦੇ ਲੋਕੇ ਨਹੀਂ, ਅਸੀਂ ਪ੍ਰਗਟ ਆਵਾਜ਼ ਦੇ ਕੇ ਕਹਿੰਦੇ ਹੋ ਭਲੇ ਲੋਕੋ, ਸਤਿਗੁਰੂ ਨੂੰ ਮਾਨਕਾ ਰੂਪ ਨਾ ਕੇਵਲ ਜਾਣੋ, ਸਤਿਗੁਰ ਵਿੱਚ ਪਾਰ ਬ੍ਰਹਮ ਵਰਦਾ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਇੱਕ ਇੱਕ ਬੇਨਤੀ ਹੋਰ, ਚਲੋ ਆ ਗੁਰੂ ਰਾਮਦਾਸ ਦੀ ਚਲੋ ਸਿਫਤ ਆਪਾਂ ਕਰਨੇ ਹਾਂ, ਕੱਲ ਹਜ਼ੂਰ ਦਾ ਪੁਰਬ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਤ। ਇਹਦੇ ਅਰਥ ਕੱਲ ਨੂੰ ਆਪਾਂ ਕਰਾਂਗੇ, ਸਿਰਫ ਇੱਕ ਮੈਂ ਬੇਨਤੀ ਕਰਨ ਲੱਗਾ, ਸਤਿਗੁਰੂ ਕੀ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ, ਆਪ ਸਿਰਜਣਹਾਰ ਹੈ ਧਾਰਿਆ, ਉੱਥੇ ਨਾ ਭਾਈ ਜੇਠਾ ਕੇਵਲ ਰਹਿੰਦਾ, ਨਾ ਕੇਵਲ ਬਾਬਾ ਹਰਦਾਸ ਦਾ ਪੁੱਤਰ ਹੀ ਰਹਿੰਦਾ। ਸੱਚ ਐਵੇਂ ਉਹ ਬਿੰਦੀ ਤੌਰ ਤੇ ਬਾਬਾ ਹਰਦਾਸ ਜੀ ਦੇ ਬੇਟੇ ਨੇ, ਪਰ ਗੁਰੂ ਰਾਮਦਾਸ ਉਹਨਾਂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਟਿਕਾ ਕੇ ਪ੍ਰਗਟ ਕਰ ਦਿੱਤਾ ਹੈ। ਇਸੇ ਕਰਕੇ ਭੱਟ ਸਾਹਿਬ ਜੀ ਨੇ ਕਿਹਾ ਕਿ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਸਤਿਗੁਰ ਵਿੱਚ ਆਪ ਰੱਖਿਓਨ। ਫਿਰ ਬੇਨਤੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਕਾਰ ਹੈ ਧਾਰਿਆ। ਤੇ ਜਿਨ੍ਹਾਂ ਨੇ ਫਿਰ ਵੇਖਿਆ ਉਹਨਾਂ ਨੇ ਸ਼ਬਦ ਕਿਹੜੇ ਵਰਤੇ ਜੀ, ਏਡੇ ਵੱਡੇ ਸ਼ਬਦ। ਮੈਂ ਕਹਿੰਦਾ ਏਦੋਂ ਅੱਗੇ ਸ਼ਬਦ ਖਤਮ ਹੋ ਜਾਂਦਾ। ਜਿਨ੍ਹਾਂ ਨੇ ਦੇਖਿਆ ਮਹਾਰਾਜ ਸ਼ਬਦ ਵਰਤ ਰਹੇ ਆ ਕਿ ਪਾਰ ਬ੍ਰਹਮ ਨੇ ਆਪ ਧਾਰਨ ਕੀਤਾ, ਅੱਗੇ ਫਿਰ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਇਸ ਕਰਕੇ ਬੇਨਤੀ ਹੈ, ਸਤਿਗੁਰ ਦਿਓ ਪ੍ਰਤਾਕਾਰ ਮੂਰਤ। ਇਹ ਤਾਂ ਥੋੜੀਆਂ ਜੀਆਂ ਬੇਨਤੀਆਂ ਆਰੰਭ 'ਚ ਕਰਨੀਆਂ ਚਾਹੁੰਦਾ ਸਾਂ ਕਿ ਸਤਿਗੁਰੂ ਨੂੰ ਕਿਸ ਰੂਪ 'ਚ ਆਪਾਂ ਲੈ ਰਹੇ, ਕੇਵਲ ਟੀਚਰ ਅਧਿਆਪਕ ਦੇ ਰੂਪ 'ਚ ਨਹੀਂ। ਮਹਾਰਾਜ ਕਹਿੰਦੇ ਸਤਿਗੁਰੂ ਪ੍ਰਤੱਖ ਪਰਮਾਤਮਾ ਦੀ ਆਪਣੀ ਦੇਹ ਹੈ। ਫਿਰ ਬੇਨਤੀ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਹੁਣ ਏਦੂ ਵੱਡਾ ਸ਼ਬਦ ਕਿਹੜਾ ਲਿਆਵਾਂਗੇ? ਪਰਤਾਕਾਰ ਮੂਰਤ ਗੁਰੂ ਸਾਹਿਬ ਕਹਿੰਦੇ ਆ, ਭਾਈ ਸਿੱਖੋ ਸਤਿਗੁਰੂ ਪਰਮਾਤਮਾ ਦੀ ਪ੍ਰਤੱਖ ਜਿਉਂਦੀ ਜਾਗਦੀ ਮੂਰਤ ਹੈ ਜੋ ਅੰਮ੍ਰਿਤ ਬਚਨ ਸੁਣਾਵੇ, ਜਿਹੜਾ ਸਤਿਗੁਰੂ ਜਗਿਆਸੂਆਂ ਨੂੰ ਅੰਮ੍ਰਿਤ ਬਚਨ ਸੁਣਾਉਂਦਾ ਹੈ। ਇਹੀ ਗੱਲ ਭੱਟ ਸਾਹਿਬ ਨੇ ਕਹੀ ਕਿ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਗੁਰੂ ਰਾਮਦਾਸ ਜੀ ਕੌਣ ਨੇ? ਪਰਮਾਤਮਾ ਦੀ ਪ੍ਰਤੱਖ ਦੇ ਹੈ, ਨਾਲ ਸ਼ਬਦ ਵਰਦੇ ਨੇ ਕੌਣ ਪਰਮਾਤਮਾ? ਆਦ ਰੂਪ ਪੋਖਣ ਭਰਨੰਗ, ਜਿਹੜਾ ਸਭ ਦਾ ਮੁੱਢ ਹੈ। ਸਿਰਫ ਇੱਕ ਆਪ ਜੀ ਨੂੰ ਬੇਨਤੀ ਸੀ ਜੀ ਕਿ ਸਤਿਗੁਰੂ ਸ਼ਬਦ, ਗੁਰੂ ਸ਼ਬਦ ਜਦੋਂ ਇੱਥੇ ਰੁਖਾਨੀਅਤ ਦੇ ਪਰਿਪੇਖ ਵਿੱਚ ਆਉਂਦਾ, ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਪਖੰਡ ਰੂਪ ਵਿੱਚ ਵੀ ਗੁਰੂ ਸ਼ਬਦ ਵਰਤਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿਹੜਾ ਪ੍ਰਪੰਚ ਕਰਦਾ। ਰੂਹਾਨੀਅਤ ਦੇ ਰੂਪ 'ਚ ਆਉਂਦਾ ਹੈ, ਉੱਥੇ ਫਿਰ ਸਤਿਗੁਰੂ ਉਹ ਹੈ ਜਿਹਦੇ ਵਿੱਚ ਪ੍ਰਤੱਖ ਪਰਮਾਤਮਾ ਆਪ ਪ੍ਰਗਟ ਹੈ, ਆਪ ਵਰਤਦਾ ਹੈ। ਆਓ ਹੁਣ ਥੋੜ੍ਹਾ ਜਿਹਾ ਚੱਲੀਏ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਲੋਕ ਆਸਾਂ ਕੀ ਵਾਰ ਦੀ ਪਹਿਲੀ ਪੌੜੀ ਨਾਲ ਕਿ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਬਾਰ ਦੇਰੀ ਨਹੀਂ ਲੱਗੀ। ਹੁਣ ਇਸ ਤੋਂ ਅਗਲਾ ਬਚਨ ਜਿਹੜਾ ਉਹ ਗੁਰੂ ਅੰਗਦ ਸਾਹਿਬ ਜੀ ਦਾ, ਮਹਾਰਾਜ ਨੇ ਬਿਲਕੁਲ ਚੁਣ ਕੇ ਇਹ ਵੀ ਸਲੋਕ ਜਿਹੜਾ ਗੁਰੂ ਨਾਲ ਸੰਬੰਧਿਤ ਹੀ ਰੱਖਿਆ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਪਰ ਮਹਾਰਾਜ ਕਹਿੰਦੇ ਨੇ ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਮੰਜ਼ਿਲ ਤੈਅ ਨਹੀਂ ਹੋ ਸਕਦੀ। ਪਹਿਲਾ ਬਚਨ ਕੁਰਬਾਨ ਜਾਵਾਂ ਗੁਰੂ ਦੀ ਕਰਾਮਾਤ ਤੋਂ, ਬਖਸ਼ਿਸ਼ ਤੋਂ। ਦੂਸਰਾ ਬਚਨ ਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਨਹੀਂ ਕੱਟਿਆ ਜਾਣਾ। ਤੀਸਰਾ ਬਚਨ ਕਿ ਨਾਨਕ ਗੁਰੂ ਨਾ ਚੇਤਨੀ, ਜਿਹੜੇ ਆਪਣੇ ਆਪ ਵਿੱਚ ਚਲਾਕ ਨੇ, ਚਾਤੁਰ ਨੇ, ਗੱਲਾਂ ਨਾਲ ਸਭ ਕੁਝ ਪਰਮਾ ਸਕਦੇ ਨੇ ਪਰ ਭਾਵਨਾ ਨਾਲ ਗੁਰੂ ਨੂੰ ਚੇਤੇ ਨਹੀਂ ਕਰਦੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਜਿਹੜੇ ਮਨ ਆਪਣੇ ਵਿੱਚ, ਇੱਥੇ ਸੁਚੇਤ ਦੇ ਅਰਥ ਉਹ ਨਹੀਂ ਕਰਾਂਗੇ ਜਿਹੜਾ ਰੂਹਾਨੀ ਤੌਰ ਤੇ ਸੁਚੇਤ, ਇੱਥੇ ਸੁਚੇਤ ਦੇ ਅਰਥ ਕਰਾਂਗੇ ਚਲਾਕ ਬੰਦਾ, ਚਾਤੁਰ ਬੰਦਾ, ਜਿਹੜਾ ਕਹਿੰਦਾ ਮੈਨੂੰ ਸਭ ਕੁਝ ਪਤਾ ਹੈ। ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੈ ਤਿਲ ਬੁਵਾੜ ਜਿਉਂ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬਪੜੇ, ਪਰ ਤੇਰੀ ਚਲਾਕੀ ਨੇ ਕੀ ਤੈਨੂੰ ਦਿੱਤਾ ਪੀ ਤਨ ਵਿੱਚ ਸੁਵਾਹ, ਬਸ ਆਹ ਤੇਰੀ ਚਲਾਕੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਫਿਰ ਗੁਰੂ ਦੀ ਜਦੋਂ ਉਪਮਾ ਕਰਦੇ, ਅੱਜ ਗੁਰੂ ਰਾਮਦਾਸ ਕੁਰਬਾਨ ਜਾਂਦੇ, ਮੈਂ ਆਉਣਾ ਉਸੇ ਵਿਸ਼ੇ ਤੇ। ਸਤਿਗੁਰੂ ਨੇ ਗੁਰੂ ਦੇ ਬੇਅੰਤ ਗੁਣ ਬਾਣੀ 'ਚ ਦੱਸੇ ਪਰ ਕਿਤੇ ਕਿਤੇ ਵਿਸ਼ੇਸ਼ ਗੁਣਾਂ ਨੂੰ ਗਿਣਤੀ ਰੂਪ ਵਿੱਚ ਦੱਸ ਦਿੱਤਾ। ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਨੇ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉ ਲੋਏ। ਇਸ ਨੂੰ ਬੇਨਤੀ ਸੁਣੋ, ਗੁਰਦਾਤਾ ਸਤਿਗੁਰੂ ਦਾਤਾ ਹੈ, ਸਤਿਗੁਰੂ ਸ਼ਾਂਤੀ ਦਾ, ਠੰਡ ਦਾ, ਬਰਫ਼ ਦਾ ਘਰ ਹੈ, ਤੇ ਸਤਿਗੁਰੂ ਉਹ ਗਿਆਨ ਦਾ ਦੀਪਕ ਹੈ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਆਪਣੀ ਰੋਸ਼ਨੀ ਬਖੇਰਦਾ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਦਾਤਾ ਹੈ, ਫਿਰ ਸ਼ਬਦ ਵਰਤਾਂ, ਠੰਡ ਦਾ ਘਰ ਹੈ, ਤਿੰਨਾਂ ਲੋਕਾਂ ਦੇ ਵਿੱਚ ਆਪਣੀ ਰੋਸ਼ਨੀ ਬਖੇਰਦਾ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਅਮਰ ਪਦਾਰਥ ਨਾਨਕਾ, ਸਦੀਵ ਕਿਰਕਾਰ ਰਹਿਣ ਵਾਲਾ ਪਦਾਰਥ, ਨਾਮ ਦਾ ਪਦਾਰਥ, ਬੰਦਗੀ ਦਾ ਪਦਾਰਥ, ਇਹ ਉਦੋਂ ਮਿਲਦਾ ਮਨ ਮਾਨਿਆ ਸੁੱਖ ਹੋਏ ਜਦੋਂ ਗੁਰੂ ਦੇ ਬਚਨ ਨੂੰ ਆਪਣੇ ਮਨ ਵਿੱਚ ਮੰਨ ਲਈਏ। ਜਿਹਨੇ ਸਤਿਗੁਰੂ ਨੂੰ ਇਸ ਤਰ੍ਹਾਂ ਮੰਨ ਲਿਆ, ਸੱਚ ਏਵੇ ਉਹਨੂੰ ਨਾਮ ਪਦਾਰਥ, ਅਮਰ ਪਦਾਰਥ ਦੀ ਦਾਤ ਪ੍ਰਾਪਤ ਹੁੰਦੀ ਹੈ। ਆਓ ਥੋੜ੍ਹਾ ਜਿਹਾ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਵੀ ਲੈ ਲਈਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ ਨੇ। ਉਂਝ ਗੁਰੂ ਰਾਮਦਾਸ ਦੀ ਬਾਣੀ 'ਚ ਅਸੀਂ ਦੇਖਾਂਗੇ ਕਿ ਮਹਾਰਾਜ ਕਿਵੇਂ ਵਾਰ ਵਾਰ ਸਤਿਗੁਰੂ ਤੋਂ ਕੁਰਬਾਨ ਜਾਂਦੇ ਨੇ। ਕਿਤੇ ਸਤਿਗੁਰੂ ਨੂੰ ਮਿੱਤਰ ਕਹਿ ਕੇ ਬੁਲਾਉਂਦੇ ਨੇ, ਕਿਤੇ ਬੇਲੀ ਕਹਿ ਕੇ ਆਵਾਜ਼ਾਂ ਮਾਰਦੇ ਨੇ, ਕਿਤੇ ਸਤਿਗੁਰੂ ਆਪਣੀ ਜਾਤ ਪਾਤ ਤੇ ਆਪਣਾ ਸਭ ਕੁਝ ਗੁਰੂ ਨੂੰ ਮੰਨਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਜੀ 'ਤੇ। ਜਦੋਂ ਉਸ ਬਖਸ਼ਿਸ਼ ਨੇ ਆਪਣਾ ਵਰਤਾਰਾ ਵਰਤਾਇਆ ਤੇ ਭੱਟ ਸਾਹਿਬਾਨ ਜੀ ਨੇ ਇੱਕ ਬਚਨ ਕਿਹਾ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਫਿਰ ਬੇਨਤੀ ਸੁਣੋ, ਰਾਮਦਾਸ ਗੁਰੂ ਹਰ ਸਤ ਕੀਓ। ਰਾਮਦਾਸ ਸਤਿਗੁਰੂ ਨੂੰ ਹਰੀ ਨੇ, ਪਰਮਾਤਮਾ ਨੇ ਸਤ ਦਾ ਅਰਥ ਸਦੀਵ ਕਾਲ ਵਾਸਤੇ ਅਟਲ ਕਰ ਦਿੱਤਾ। ਗੁਰੂ ਰਾਮਦਾਸ ਸਦੀਵ ਕਾਲ ਵਾਸਤੇ ਹਾਜ਼ਰ ਨਾਜ਼ਰ ਵਰਦਿਆ, ਪਰ ਕਦੋਂ? ਜਦੋਂ ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਸਤਿਗੁਰੂ ਨੇ ਆਪਣਾ ਹੱਥ ਗੁਰੂ ਰਾਮਦਾਸ ਜੀ ਦੇ ਸੀਸ ਤੇ ਰੱਖਿਆ, ਧੰਨ ਗੁਰੂ ਅਮਰਦਾਸ ਜੀ ਨੇ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਇਹ ਸਵਈਏ ਦੀ ਅਖੀਰਲੀ ਤੁਕ ਹੈ, ਆਰੰਭ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸਮਰੱਥ ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰੂ ਰਾਮਦਾਸ ਦੇ ਸੀਸ ਉੱਤੇ ਆਪਣਾ ਮੁਬਾਰਕ ਹੱਥ ਰੱਖ ਦਿੱਤਾ। ਉਸ ਹੱਥ ਨੇ ਇੰਨੀ ਬਰਕਤ ਵਰਤਾਈ, ਇੰਨੀ ਕਿਰਪਾ ਵਰਤਾਈ ਕਿ ਸੱਚ ਇਵੇਂ ਕਿ ਗੁਰੂ ਰਾਮਦਾਸ ਜੀ ਦੇ ਅੰਦਰ ਰੂਹਾਨੀਅਤ ਦਾ ਖਜ਼ਾਨਾ ਗੁਰੂ ਅਮਰਦਾਸ ਨੇ ਭਰ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਇਸੇ ਤਰ੍ਹਾਂ ਇੱਕ ਬਚਨ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਿਤ ਸਿੱਧ ਕੋ ਬਿਧ ਮਿਲਾਇਓ, ਪੂਰਨ ਪਉ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦੰਗ ਦਿਸ਼ਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਆਖ ਹੈ ਸਤਿਗੁਰੂ ਦੀ ਕਿਰਪਾ। ਥੋੜੇ ਜਿਹੇ ਇਸ ਬਚਨ ਦੇ ਅਖਰੀ ਅਰਥ ਆਪਾਂ ਕਰ ਲਈਏ ਕਿ ਸਤਿਗੁਰੂ ਤੋਂ ਕੁਰਬਾਨ ਜਾਂਦੇ ਪਏ ਨੇ ਗੁਰੂ ਰਾਮਦਾਸ, ਵਾਰ ਵਾਰ ਬਲਿਹਾਰ ਜਾ ਰਹੇ ਨੇ ਅੱਜ, ਤੇ ਭੱਟ ਸਾਹਿਬ ਜੀ ਬਚਨ ਕਰਦੇ ਆ ਕਿ ਗੁਰੂ ਅਮਰਦਾਸ ਨੇ ਆਪਣਾ ਰਹਿਮਤ ਭਰਿਆ ਹੱਥ, ਧੰਨ ਗੁਰੂ ਰਾਮਦਾਸ ਸ਼ਬਦ ਵਰਤਾਂ, ਉਹਨਾਂ ਦੇ ਸਿਰ ਦੇ ਉੱਤੇ ਰੱਖਿਆ, ਤੇ ਇਸ ਕਰਕੇ ਜਦੋਂ ਗੁਰੂ ਅਮਰਦਾਸ ਦੇ ਦੀਦਾਰ ਕੀਤੇ ਗੁਰੂ ਰਾਮਦਾਸ ਨੇ, ਆਤਮਕ ਤੌਰ ਤੇ ਬਹੁਤ ਵੱਡਾ ਸੁੱਖ ਮਹਿਸੂਸ ਕੀਤਾ, ਸੁੱਖ ਪ੍ਰਾਪਤ ਹੋਇਆ। ਗੁਰੂ ਮੁਖ ਦੇਖ ਗਰੂ, ਗਰੂ ਦਾ ਅਰਥ ਵੱਡਾ, ਬਹੁਤ ਵੱਡਾ ਸੁੱਖ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਪਿਊਸ ਪਿਊਖ ਅੰਮ੍ਰਿਤ, ਜਿਹੜੀ ਇੱਕ ਲੋਚਾ ਸੀ ਕਿ ਨਾਮ ਅੰਮ੍ਰਿਤ ਨੂੰ ਪੀਣ ਦੀ, ਉਸ ਵਿਧਾਤੇ ਨੇ, ਪਰਮਾਤਮਾ ਨੇ ਬਿਧ ਐਸੀ ਬਣਾ ਦਿੱਤੀ ਕਿ ਰਾਮਦਾਸ ਸਤਿਗੁਰੂ ਗੁਰੂ ਅਮਰਦਾਸ ਦੇ ਘਰ ਚ ਆ ਗਏ, ਤੇ ਪਰਮਾਤਮਾ ਨੇ ਬਿਧ ਬਣਾ ਕੇ ਉਹ ਨਾਮ ਪੀਣ ਵਾਲੀ, ਨਾਮ ਅੰਮ੍ਰਿਤ ਚੱਖਣ ਵਾਲੀ ਆਕਾਂਕਸ਼ਾ ਵੀ ਪੂਰੀ ਕਰ ਦਿੱਤੀ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਵਿਨ ਪਿਵਨ ਕੀ, ਬਾਂਛਿਤ ਸਿੱਧ ਕੋ ਬਿਧ ਮਿਲਾਇਓ, ਪੌਰ ਪੂਰਨ ਭਉ ਮਨ ਠੌਰ ਬਸੋ ਰਸ ਬਾਸਨ ਸੋ ਜੋ ਦੰਗ ਦਿਸ਼ਤਾਇਓ। ਇਹਦੇ ਅਰਥ ਇਉਂ ਕਰੀਏ, ਰਸ ਬਾਸਨ ਸਿਓ ਜੋ ਦੰਗ ਦਿਸ਼ਤਾਇਓ, ਜਿਹੜਾ ਦੁਨਿਆਵੀ ਜੀਵਾਂ ਦਾ ਮਨ ਦਸੇ ਪਾਸੀ ਵਾਸ਼ਨਾ ਵਿੱਚ ਪ੍ਰਵਿਰਤ ਹੋ ਕੇ ਦੌੜਦਾ ਹੈ। ਫਿਰ ਬੇਨਤੀ ਹੈ, ਜਿਹੜਾ ਮਨ ਦਸੇ ਪਾਸੀ ਦੌੜਦਾ ਵਾਸ਼ਨਾ ਵਿੱਚ, ਉਸ ਚੰਚਲ ਮਨ ਨੂੰ, ਜਿਹੜਾ ਲੋਕਾਂ ਦਾ ਮਨ ਟਿਕਦਾ ਨਹੀਂ, ਧੰਨ ਗੁਰੂ ਅਮਰਦਾਸ ਨੇ ਇੰਨੀ ਕਿਰਪਾ ਕੀਤੀ ਕਿ ਉਹਨਾਂ ਦੇ ਦੀਦਾਰ ਕਰਦਿਆਂ ਹੀ ਧੰਨ ਗੁਰੂ ਰਾਮਦਾਸ ਦਾ ਮਨ ਪੂਰਨ ਤੌਰ ਤੇ ਇਕਾਗਰਤਾ ਦੇ ਵਿੱਚ ਟਿਕ ਗਿਆ ਹੈ, ਪੂਰਨ ਤੌਰ ਤੇ ਜੁੜ ਗਏ। ਪੂਰਨ ਪਉ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦੰਗ ਦਿਸ਼ ਧਾਇਓ। ਕਿੱਥੇ ਮਿਲੇ ਜੀ, ਕਿੱਥੇ ਗੁਰੂ ਨੂੰ ਵੇਖਿਆ? ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਸੱਚ ਇਵੇਂ ਪਰਮਾਤਮਾ ਦੀ ਨਗਰੀ, ਬੈਕੁੰਠ ਨਗਰੀ। ਹੁਣ ਇਸ ਬੈਕੁੰਠ ਦੇ ਅਰਥ ਸਨਾਤਨ ਮਾਤਲ ਨਹੀਂ ਕਰਨੇ, ਮੈਂ ਬੈਕੁੰਠ ਨਗਰੀ ਤਾਂ ਕਹਿ ਰਿਹਾ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਖੇ। ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ। ਬਚਪਨ ਵਿੱਚ ਵਾਪਰੀਆਂ ਹੋਈਆਂ ਘਟਨਾ ਦਾ ਦੁੱਖ ਵੀ ਭੁੱਲ ਗਿਆ, ਕਈ ਸਾਲਾਂ ਦਾ ਦੁੱਖ ਜਿਹੜਾ ਉਹ ਖਤਮ ਹੋ ਗਿਆ। ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਾਧ ਸੰਗਤ, 21 ਸਾਲ ਮੈਂ ਉਸ ਦਿਨ ਬੇਨਤੀ ਕੀਤੀ ਸੀ, ਗੁਰੂ ਅਮਰਦਾਸ ਮਹਾਰਾਜ ਜੀ ਕੋਲ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਰਹੇ ਆ। ਜੇ ਅਸੀਂ ਹਿਸਟਰੀ ਨੂੰ ਪੜ੍ਹੀਏ, ਇੰਨੇ ਕੁ ਸਾਲ ਬਣਦੇ ਆ। ਫਿਰ ਦੇਖੋ ਉਹਨਾਂ ਨੇ ਗੁਰੂ ਨੂੰ ਕਿੰਨੀ ਕੁ ਮੁਹੱਬਤ ਕੀਤੀ, ਕਿੰਨਾ ਪਿਆਰ ਕਰਦੇ ਆ ਸਤਿਗੁਰੂ ਨੂੰ, ਤੇ ਸਤਿਗੁਰੂ ਕਿੰਨੀ ਕੁ ਬਖਸ਼ਿਸ਼ ਕੀਤੀ ਪਿਆਰੇ, ਉਹ ਕੋਈ ਤੋਟਾ ਹੀ ਨਹੀਂ ਰਹਿਣ ਦਿੱਤਾ। ਉਹਨਾਂ ਨੇ ਸਭ ਕੁਝ ਸਹਿਆ, ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਮਰਤਾ, ਸਹਿਨਸ਼ੀਲਤਾ। ਸੱਚ ਇਵੇਂ ਕਿ ਆਪਣਾ ਸੀ ਝੁਕਦਾ ਹੈ। ਇੱਕ ਉਦਾਹਰਨ ਚਲੋ ਅਸੀਂ ਇਤਿਹਾਸ ਵਿੱਚੋਂ ਲੈ ਲੈਂਦੇ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ ਗੋਇੰਦਵਾਲ ਸਾਹਿਬ ਬੌਲੀ ਦਾ ਟੱਪ ਜਿਹੜਾ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਹੈ। ਉਸ ਬੌਲੀ ਸਾਹਿਬ ਦੀ ਸੇਵਾ ਵਿੱਚ ਧੰਨ ਗੁਰੂ ਰਾਮਦਾਸ ਆਪਣੇ ਸੀਸ ਦੇ ਉੱਪਰ ਟੋਕਰੀ ਢੋਂਦੇ ਨੇ। ਗੁਰੂ ਦੀ ਬਖਸ਼ਿਸ਼ ਕੀ ਹੈ, ਸਮਰੱਥ ਗੁਰੂ ਕੀ ਦੇ ਰਹੇ ਨੇ, ਸੇਵਾ ਦੇ ਦਿਨਾਂ ਵਿੱਚ ਕਿਹੜੀਆਂ ਰਹਿਮਤਾਂ ਵਰਦੀਆਂ ਨੇ। ਹੁਣ ਉਸ ਰਹਿਮਤ ਨੂੰ, ਉਸ ਬਖਸ਼ਿਸ਼ ਨੂੰ, ਉਸ ਕਰਮ ਨੂੰ, ਕਰਮ ਦਾ ਅਰਥ ਇੱਥੇ ਮੈਂ ਲਿਆ ਬਖਸ਼ਿਸ਼, ਕੇਵਲ ਗੁਰੂ ਅਮਰਦਾਸ ਜਾਣਦੇ ਪਏ ਨੇ। ਲੋਕੀ ਤਾਂ ਮਜ਼ਾਕ ਉਡਾਉਂਦੇ ਪਏ ਆ, ਮਹਾਰਾਜ ਰੋਜ਼ਾਨਾ ਸਿਰ ਤੇ ਟੋਕਰੀ ਚੁੱਕਦੇ ਆ ਤੇ ਗੁਰਮੁਖੋ ਬਾਹਰ ਸੱਟਣ ਜਾਂਦੇ ਆ, ਕਾਰ ਸੇਵਾ ਕਰ ਰਹੇ ਆ। ਸਾਡਾ ਇਤਿਹਾਸ ਕਹਿੰਦਾ ਕਿ ਲਾਹੌਰ ਦੇ ਕੋਈ ਸੋਢੀ ਉਹ ਹਰ ਦੁਆਰ ਨੂੰ ਜਾ ਰਹੇ ਨੇ। ਪਤਾ ਇਹ ਲੱਗ ਚੁੱਕਾ ਹੈ ਕਿ ਹਰਦਾਸ ਦਾ ਬੇਟਾ ਸਤਿਗੁਰੂ ਗੁਰੂ ਰਾਮਦਾਸ ਜੀ, ਮੈਂ ਸ਼ਬਦ ਕਹਾਂਗਾ ਸੱਚੀ ਗੱਲ ਗਿਆਨੀ ਜੀ, ਮੇਰੇ ਮਨ ਚੋਂ ਜੇਠਾ ਸ਼ਬਦ ਪਤਾ ਨਹੀਂ ਹੁਣ ਨਿਕਲਦਾ ਨਹੀਂ। ਹੇ ਸਤਿਗੁਰੂ ਗੁਰੂ ਰਾਮਦਾਸ ਕਿਉਂ ਨਹੀਂ ਨਿਕਲਦਾ? ਕਿਉਂਕਿ ਜਿਸ ਦਿਨ ਸਵਈਆ ਇਹ ਪੜ੍ਹ ਰਿਹਾ ਸਾਂ ਨਾ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ। ਮਨ ਕਹਿੰਦਾ ਫਿਰ ਮਣਾ ਉਹੀ ਬੋਲ ਜੋ ਤੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ ਪਿਆ ਹੈ। ਮਹਾਰਾਜ ਗੁਰੂ ਰਾਮਦਾਸ ਉਹਨਾਂ ਨੇ ਟੋਕਰੀ ਚੁੱਕੀ, ਪਤਾ ਲੱਗ ਚੁੱਕਾ ਸੋਢੀ ਖਾਨਦਾਨ ਨੂੰ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਵਾਹ ਸ਼ਾਦੀ, ਆਨੰਦ ਸ਼ਬਦ ਵਰਤੋ, ਸੋਢੀ ਹਰਦਾਸ ਦੇ ਬੇਟੇ ਨਾਲ ਕਰ ਦਿੱਤਾ ਹੈ। ਜਿਹੜਾ ਤੁਸੀਂ ਅੱਜ ਪਿੱਛੇ ਪੜ੍ਹ ਰਹੇ ਹੋ ਨਾ, ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ, ਬਾਬਾ ਹਰਦਾਸ ਹਾਲਾਂਕਿ ਉਹ ਚਲਾਣਾ ਕਰ ਚੁੱਕੇ ਨੇ ਜਦੋਂ ਗੁਰੂ ਰਾਮਦਾਸ ਦੀ ਆਰਬਲਾ 7 ਸਾਲ ਦੀ ਹੈ, ਪਰ ਉਸ ਬਾਪੂ ਦਾ ਨਾਮ, ਉਸ ਸਨਮਾਨਯੋਗ ਪਿਤਾ ਦਾ ਨਾਮ ਅੱਜ ਅਸੀਂ ਰੋਜ਼ ਅਦਬ ਨਾਲ ਲੈਂਦੇ ਹਾਂ। ਅੱਜ ਵੀ ਗੁਰਮੁਖ ਸਵੇਰੇ ਜਦੋਂ ਭੱਟਾਂ ਦੇ ਸਵਈਏ ਪੜ੍ਹ ਰਹੇ ਸਨ, ਜਦੋਂ ਇਹ ਸ਼ਬਦ ਆਇਆ ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ, ਬਾਬਾ ਠਾਕੁਰ ਹਰਦਾਸ ਜੀ ਤੇਰਾ ਪੁੱਤਰ ਗੁਰੂ ਰਾਮਦਾਸ, ਇਸ ਤਰ੍ਹਾਂ ਹੈ ਨਾ ਜੀ, ਕਵ ਕੱਲ ਠਾਕੁਰ ਹਰਦਾਸ ਤਨੇ, ਤਨੇ ਦਰਤ ਪੁੱਤਰ ਕਰਾਂਗੇ, ਠਾਕੁਰ ਹਰਦਾਸ ਜੀ ਦੇ ਬੇਟੇ ਗੁਰੂ ਰਾਮਦਾਸ ਜੀ ਜਿਹੜੇ ਊਣਿਆਂ ਨੂੰ ਭਰਨ ਵਾਲੇ ਨੇ, ਸੱਚ ਇਵੇਂ ਖਾਲੀਆਂ ਨੂੰ ਭਰਨ ਵਾਲੇ ਨੇ। ਉਸ ਵਕਤ ਮਨ ਚ ਆਇਆ ਪਿਤਾ ਜੀ ਨੇ ਤੈਨੂੰ ਨਾ ਦੇਖੇ ਦੇਣ, ਪਿਤਾ ਜੀ ਨੂੰ ਤੇ ਨਹੀਂ ਪਤਾ ਮੇਰਾ ਪੁੱਤਰ ਕਿਸ ਰੁਤਬੇ ਤੇ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਨਮਾਨਯੋਗ ਪਿਤਾ ਹਰਦਾਸ ਜੀ, ਉਹਨਾਂ ਦਾ ਨਾਮ ਜੁਗੋ ਜੁਗ ਅਟਲ ਹੈ। ਉਸ ਵਕਤ ਸੋਢੀਆਂ ਨਹੀਂ ਪਹਿਚਾਣਿਆ, ਪਰ ਇਹ ਪਤਾ ਜ਼ਰੂਰ ਲੱਗ ਗਿਆ ਕਿ ਵਿਆਹ ਹੋ ਗਿਆ। ਇੱਕ ਬਜ਼ੁਰਗ ਨੇ ਕਿਹਾ ਚਲੋ ਇਹ ਕੰਮ ਕਰੀਏ, ਆਪਾਂ ਪੜਾਂ ਗੋਇੰਦਵਾਲ ਕਰਨੇ ਆ। ਅਤੇ ਉਸ ਵਕਤ ਜਿਹੜਾ ਗੋਇੰਦਵਾਲ ਸਾਹਿਬ ਦਾ ਘਾਟ ਸੀ ਨਾ ਜੀ, ਜਿਨ੍ਹਾਂ ਲਾਹੌਰ ਤੋਂ ਦਿੱਲੀ ਨੂੰ ਜਾਣਾ ਸੀ ਉਹ ਇਸ ਘਾਟ ਤੋਂ ਆਰ ਪਾਰ ਹੁੰਦੇ ਸਨ ਸਾਰੇ, ਦਿੱਲੀ ਵਾਲੇ ਇਸ ਲਾਹੌਰ ਨੂੰ ਜਾਂਦੇ ਆ। ਸ਼ਾਮ ਦਾ ਵੇਲਾ ਹੈ ਅਤੇ ਉਹ ਸੋਢੀਆਂ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਜੀ ਵੀ ਆਪਾਂ ਰਾਤ ਇੱਥੇ ਠਹਿਰਾਂਗੇ, ਰਾਮਦਾਸ ਜੀ ਦੇ ਘਰ 'ਚ ਰੁਕਾਂਗੇ। ਉਹ ਕੁਝ ਹੋਰ ਤਰ੍ਹਾਂ ਦੇ ਖਿਆਲ ਲੈ ਕੇ ਆਏ, ਮਾਇਆਵੀ ਬਿਰਤੀ ਸੀ, ਅਤੇ ਸੂਰਜ ਦੇ ਢਲ ਰਿਹਾ ਸੀ ਅਤੇ ਮਹਾਰਾਜ ਗੁਰੂ ਰਾਮਦਾਸ ਜੀ ਸਿਰ 'ਤੇ ਟੋਕਰੀ ਚੁੱਕੀ ਹੋਈ ਅਤੇ ਬਾਹਰ ਜਾ ਰਹੇ ਨੇ, ਸੇਵਾ ਚੱਲ ਰਹੀ ਸੀ। ਇੱਕ ਨੇ ਕਿਹਾ ਚਲੋ ਆਪਾਂ ਰਾਮਦਾਸ ਜੀ ਦਾ ਘਰ ਇਸ ਨੌਜਵਾਨ ਨੂੰ ਹੀ ਪੁੱਛ ਲੈਂਦੇ ਹਾਂ। ਆਖਰ ਗੁਰੂ ਅਮਰਦਾਸ ਦੇ ਦਮਾਦ ਨੇ, ਪਰ ਜਦੋਂ ਨੇੜੇ ਹੋਏ ਉਹ ਟੋਕਰੀ ਚੁੱਕਣ ਵਾਲੇ ਖੁਦ ਗੁਰੂ ਰਾਮਦਾਸ ਮਹਾਰਾਜ ਜੀ ਸਨ। ਕਿਸੇ ਨੇ ਪਿਆਰ ਨਹੀਂ ਦਿੱਤਾ। ਕਵੀ ਸੰਤੋਖ ਸਿੰਘ ਨੇ ਸ਼ਬਦ ਜਿਹੜੇ ਲਿਖੇ ਨੇ, ਜ਼ੁਬਾਨ ਕੰਬਦੀ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਰਤਣ ਲੱਗਿਆਂ, ਕਿਹੜੇ ਸ਼ਬਦ ਵਰਤੇ ਦੁਨੀਆਂ ਦੇ ਲੋਕਾਂ ਨੇ। ਸ਼ਾਇਦ ਇਹੀ ਕਾਰਨ ਕਿ ਗੁਰੂ ਰਾਮਦਾਸ ਸਾਰੀ ਲੋਕ ਲਾਜ ਨੂੰ ਚੀਰ ਕੇ ਕਹਿੰਦੇ ਆ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਦੇਖੋ ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕੋਈ ਚੰਗਾ ਕਹਿ ਕੋਈ ਮੰਦਾ ਕਹਿ, ਟੋਕਰੀ ਸੀਸ ਤੇ ਸੀ ਤੇ ਉਹ ਜਿਹੜੀ ਕਾਰ ਸੀ ਜੀ, ਜਿਹੜੀ ਮਿੱਟੀ ਸੀ, ਉਹ ਮਹਾਰਾਜ ਦਾ ਦਾੜਾ ਸਾਰੇ ਬਸਤਰ ਭਰੇ। ਸੋਢੀਆਂ ਵਿੱਚੋਂ ਇੱਕ ਬਜ਼ੁਰਗ ਗੁਰੂ ਰਾਮਦਾਸ ਪਹਿਚਾਣ ਗਏ ਨੇ, ਚਲੋ ਇਹ ਪਹਿਚਾਣ ਸੀ, ਪਹਿਚਾਣ ਗਏ, ਅਦਬ ਨਾਲ ਉਹਨਾਂ ਨੇ ਝੁਕਣਾ ਕੀਤਾ, ਸਨਮਾਨ ਦਿੱਤਾ। ਪਰ ਉਸ ਸਾਰੇ ਟੋਲੇ ਵਿੱਚੋਂ, ਜਥੇ ਵਿੱਚੋਂ ਕਿਸੇ ਨੇ ਮਹਾਰਾਜ ਨੂੰ ਥਾਪੜਾ ਥੋੜਾ ਦਿੱਤਾ। ਉਹਨਾਂ ਦੇ ਸ਼ਬਦ ਕਿਹੜੇ ਸਨ? ਇਹ ਸ਼ਬਦ ਸਨ ਕਿ ਜੇ ਸੋਢੀਆਂ ਦੇ ਘਰ ਜੰਮ ਕੇ ਇਸ ਘਰ ਵਿੱਚ ਟੋਕਰੀਆਂ ਸੁੱਟਣੀਆਂ ਸਨ, ਉੱਥੇ ਸ਼ਬਦ ਨਿਰਭਾਗਾ ਵਰਤਿਆ ਹੈ। ਮਹਾਰਾਜ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਕੋਲ ਲੈ ਗਏ, ਮਹਾਰਾਜ ਚਲੇ ਗਏ। ਉੱਥੇ ਜੋ ਸ਼ਬਦ ਬੋਲੇ ਉਹ ਮੈਂ ਸ਼ਬਦ ਸਿਰਫ ਕਵੀ ਜੀ ਦੇ ਲਿਖੇ ਆਪ ਜੀ ਨੂੰ ਸੁਣਾ ਦਿੰਦਾ। ਗੁਰੂ ਅਮਰਦਾਸ ਮਹਾਰਾਜ ਦੇਖ ਰਹੇ ਹਾਂ, ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਨੇ। ਉਸ ਬਜ਼ੁਰਗ ਨੇ ਸ਼ਬਦ ਵਰਤੇ, ਇਹ ਵੀ ਜਨਮਿਓ ਬੰਸਾ ਮਾਰੇ, ਲਾਜ ਗਵਾਈ ਸਰਬ ਪ੍ਰਕਾਰੇ। ਆ ਯਾਦ ਰੱਖਿਓ, ਆ ਰਾਗੀ ਸਿੰਘਾਂ ਨੇ ਦੋ ਤਿੰਨ ਦਿਨ ਸਾਰਿਆਂ ਨੇ ਪੜ੍ਹਨਾ, ਸੋਢੀ ਸ੍ਰੀ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸਭ ਨੇ ਪੜ੍ਹਨਾ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਪਰ ਉਸ ਵਕਤ ਸੋਢੀ ਵੀ ਨਹੀਂ ਪਹਿਚਾਣ ਸਕੇ, ਉਹਨਾਂ ਨੇ ਵੀ ਇਹ ਸ਼ਬਦ ਕਿਹਾ, ਇਹ ਸਾਡੀ ਬੰਸ ਵਿੱਚ ਜੰਮਿਆ ਕਿਉਂ ਹੈ? ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ। ਇਹਨੇ ਕੋਈ ਲੱਜਾ ਨਹੀਂ ਰੱਖੀ। ਪਿਤਕੇ ਮਰੇ ਸਦਨ ਕੋ ਤਿਆਗਾ, ਇਹਦੇ ਪਿਤਾ ਦੀ ਮੌਤ ਹੋਈ, ਪਿਤ ਦਰਤ ਪਿਤਾ ਕਰਾਂਗੇ। ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਵਾਹਿਗੁਰੂ, ਇਹ ਸ਼ਬਦ ਕਿੱਡੇ ਕਠੋਰ ਨੇ ਕਿ ਸਹੁਰਿਆਂ ਦੇ ਘਰ ਵਿੱਚ ਨਿਰਭਾਗਾ। ਤੁਸੀਂ ਜਾਣਦੇ ਕਿਹਦੇ ਲਈ ਸ਼ਬਦ ਵਰਤਨੇ? ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਤੇ ਗੁਰੂ ਅਮਰਦਾਸ ਵੱਲ ਵੇਖ ਕੇ ਗੁੱਸੇ ਚ ਬੋਲ ਕੇ ਬਜ਼ੁਰਗ ਕਹਿੰਦਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਇਹਨੇ ਤਾਂ ਮਿੱਟੀ ਪਾ ਦਿੱਤੀ ਸਿਰ ਚ, ਸਾਡੇ ਚ ਵੀ ਆਪਣੇ ਸ਼ਬਦ ਕਿੱਡੇ ਕਠੋਰ ਬਦਲ ਰਿਹਾ। ਪਰ ਗੁਰੂ ਰਾਮਦਾਸ ਇੱਕੋ ਦਮ ਗੁਰੂ ਅਮਰਦਾਸ ਦੇ ਮੁੱਖ ਵੱਲ ਵੇਖਦੇ ਆ, ਅੰਦਰੋਂ ਮਨ ਚ ਆਉਂਦਾ, ਹੇ ਸਤਿਗੁਰੂ, ਮੈਂ ਕਿਹੋ ਜਿਹਾ ਅੱਜ ਮੇਰੀ ਖਾਤਰ ਤੈਨੂੰ ਵੀ ਫਿੱਕੇ ਬੋਲ ਸੁਣਨੇ ਪੈ ਰਹੇ। ਮਹਾਰਾਜ ਗੁਰੂ ਅਮਰਦਾਸ ਦੇਖਦੇ ਨੇ, ਉਹ ਬਜ਼ੁਰਗ ਕਹਿ ਰਿਹਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਪਿਤਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਜਦੋਂ ਕ੍ਰੋਧਿਤ ਹੋ ਕੇ ਗੁੱਸੇ ਚ ਬੋਲ ਕੇ ਹਟ ਗਏ, ਫਿਰ ਗੁਰੂ ਅਮਰਦਾਸ ਬੋਲੇ। ਸਤਿਗੁਰੂ ਗੁਰੂ ਰਾਮਦਾਸ, ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਬਜ਼ੁਰਗ ਬੋਲ ਕੇ ਹਟਿਆ ਤੇ ਮਹਾਰਾਜ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੇ ਚਰਨ ਪਕੜ ਲਏ, ਬਿਰਹਾ ਵਿੱਚ ਆਏ, ਨੇਤਰਾਂ ਦੇ ਨੀਰ ਚੋਂ ਗੁਰੂ ਅਮਰਦਾਸ ਦੇ ਪਵਿੱਤਰ ਚਰਨਾਂ ਚ ਇਉਂ ਕਹਿ ਲਓ, ਸੁੱਚੇ ਮੋਤੀ ਜਿਵੇਂ ਡਿੱਗੇ ਖੂਨ। ਤੇ ਮੁੱਖ ਤੋਂ ਇਹ ਸ਼ਬਦ ਕਿਹਾ, ਸਤਿਗੁਰੂ ਇਹਨਾਂ ਨੂੰ ਬਖਸ਼ ਦੇਈਂ, ਮੇਰੀ ਖਾਤਰ ਆਪ ਜੀ ਨੂੰ ਸੁਣਨਾ ਪਿਆ, ਇਹਨਾਂ ਨੂੰ ਕੋਈ ਸਮਝ ਨਹੀਂ ਕਿ ਤੇਰੇ ਘਰ ਵਿੱਚ ਕਿੰਨੀਆਂ ਕੁ ਬਰਕਤਾਂ ਨੇ, ਬਖਸ਼ ਦੀ ਇਹਨਾਂ ਨੂੰ ਸਮਝ ਕੋਈ ਨਹੀਂ। ਮਹਾਰਾਜ ਜੀ ਨੇ, ਗੁਰੂ ਅਮਰਦਾਸ ਜੀ ਨੇ ਚੁੱਕਿਆ, ਰਾਮਦਾਸ ਸਤਿਗੁਰੂ ਨੂੰ ਗੁਲਵਕੜੀ ਚ ਲੈ ਹੋਲੇ ਨੇ। ਉਸ ਵੇਲੇ ਜੇ ਸ਼ਬਦ ਕਹੇ ਨੇ ਸੁਣਨ ਵਾਲੇ ਨੇ, ਕਹਿਣ ਲੱਗੇ, ਤੁਸੀਂ ਕਹਿ ਰਹੇ ਹੋ ਸਿਰ ਤੇ ਟੋਕਰੀ ਚੁੱਕੀ, ਮਿੱਟੀ ਚੁੱਕੀ, ਸਿਰ ਚ ਮਿੱਟੀ ਪਾਈ। ਕਹਿੰਦੇ ਕਿੱਥੇ ਟੋਕਰੀ ਚੁੱਕੀ, ਕਿੱਥੇ ਮਿੱਟੀ ਪਾਈ? ਉਹ ਬਜ਼ੁਰਗ ਥੋੜਾ ਜਿਹਾ ਠੰਡਾ ਹੁਣ ਹੋ ਗਿਆ, ਕਹਿਣ ਲੱਗਾ, ਦੇਖੋ ਜੀ ਤੁਹਾਡੇ ਸਾਹਮਣੇ ਹੈ ਆਹ ਟੋਕਰੀ ਪਈ, ਇਹ ਤਾਂ ਸਿਰ ਤੇ ਚੁੱਕੀ। ਗੁਰੂ ਅਮਰਦਾਸ ਕਹਿੰਦੇ ਨੇ, ਨਹੀਂ, ਤੁਹਾਨੂੰ ਨਜ਼ਰ ਨਹੀਂ ਆਉਂਦਾ ਪਿਆ, ਇਹ ਟੋਕਰੀ ਨਹੀਂ। ਉਹ ਕਹਿੰਦੇ, ਨਹੀਂ ਮਹਾਰਾਜ, ਇਹ ਟੋਕਰੀ ਹੈ। ਧੰਨ ਗੁਰੂ ਅਮਰਦਾਸ ਕਹਿੰਦੇ, ਨਹੀਂ ਭਾਈ, ਇਹਦੇ ਸਿਰ ਤੇ ਟੋਕਰੀ ਨਹੀਂ, ਇਹਦੇ ਸਿਰ ਉੱਤੇ ਦੀਨ ਤੇ ਦੁਨੀਆਂ ਦਾ ਛਤਰ ਰੱਖਿਆ ਹੋਇਆ, ਇਹ ਟੋਕਰੀ ਨਹੀਂ, ਇਹ ਛਤਰਾਂ ਦਾ ਮਾਲਕ ਹੈ। ਤੇ ਚੇਤੇ ਰੱਖਿਓ, ਗੁਰੂ ਘਰ ਦੀ ਟੋਕਰੀ ਛਤਰ ਬਣ ਜਾਂਦੀ ਹੁੰਦੀ ਹੈ। ਗੁਰੂ ਘਰ ਦੇ ਵਿੱਚ ਮਿੱਟੀ ਦਾਗ ਨਹੀਂ ਬਣਦੀ, ਗੁਰੂ ਘਰ ਦੇ ਵਿੱਚ ਭਾਂਡਿਆਂ ਵਿੱਚ ਡਿੱਗੀ ਹੋਈ ਜੂਠ ਕਦੀ ਵੀ ਜੂਠ ਨਹੀਂ ਰਹਿੰਦੀ। ਗੁਰੂ ਘਰ ਚ ਸੇਵਾ ਕਰਦਿਆਂ ਚਿੱਕੜ ਲੱਗ ਜਾਏ, ਗੁਰੂ ਕਹਿੰਦਾ, ਚਿੱਕੜ ਨਾ ਕਹੋ, ਇਹ ਕੇਸਰ ਦੇ ਛਿੱਟੇ ਬਣ ਜਾਂਦਾ। ਸਿਰਫ ਆਪ ਜੀ ਨੂੰ ਇੱਕ ਬੇਨਤੀ ਕਰਨ ਲੱਗਾ ਕਿ ਮਹਾਰਾਜ ਸ਼ਬਦ ਜਿਹੜਾ ਸ਼ਬਦ ਵਰਤਦੇ ਆ, ਕਹਿੰਦੇ ਨੇ ਟੋਕਰੀ ਨਹੀਂ, ਸਿਰ ਤੇ ਛਤਰ ਹੈ। ਅਗਲਾ ਬਚਨ ਕਿਹਾ, ਤੁਸੀਂ ਸ਼ਬਦ ਵਰਤਿਆ ਨਿਰਭਾਗਾ, ਵਕਤ ਆਏਗਾ, ਰਹਿੰਦੀ ਦੁਨੀਆਂ ਤੱਕ ਜਿਨ੍ਹਾਂ ਨਿਭਾਗਿਆਂ ਦੀ ਕਿਸਮਤ ਸੜ ਜਾਂਦੀ ਹੈ ਇਹਦੀ ਦਹਿਲੀਜ਼ ਤੇ ਮੱਥਾ ਟੇਕ ਕੇ ਨਿਭਾਗੇ ਵੀ ਸੁਭਾਗੇ ਬਣ ਜਾਇਆ ਕਰਨਗੇ, ਇਹਦੇ ਦਰ ਤੇ ਬਖਸ਼ਿਸ਼ ਵਰਤੇਗੀ। ਉੱਥੇ ਜਿਹੜੇ ਮਹਾਰਾਜ ਨੇ ਸ਼ਬਦ ਕਹੇ ਉਹ ਸੁਣਨ ਵਾਲੇ ਨੇ, ਭਾਵੇਂ ਸਾਡੇ ਇਤਿਹਾਸਕ ਗ੍ਰੰਥ ਨੇ ਕਹਿਣ ਲੱਗੇ ਉਹ ਸੋਡੀਓ ਤੁਸੀਂ ਕਹਿੰਦੇ ਹੋ ਇਹ ਵੀ ਜਨਮਿਓ ਬੰਸਾਂ ਮਾਰੇ ਲਾਜ ਗਵਾਈ ਸਰਬ ਪ੍ਰਕਾਰੇ, ਇਹ ਵੀ ਜਨਮਿਓ ਬੰਸਾਂ ਮਾਰੇ ਲਾਜ ਗਵਾਈ ਸਰਬ ਪ੍ਰਕਾਰੇ। ਮਹਾਰਾਜ ਕਹਿੰਦੇ ਜੇ ਇਹ ਬੰਸ ਜਨਮ ਨੇ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਰਾਮਦਾਸ ਤੁਹਾਡੀ ਕੁੱਲ ਚ ਪੈਦਾ ਨਾ ਹੁੰਦਾ ਸੋਢੀਆਂ ਨੂੰ ਕਿਵੇਂ ਜਾਣਨਾ ਸੀ। ਮੈਂ ਸਿਰਫ ਇੱਕ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਬੜੇ ਬਖਸ਼ਿੰਦ ਨੇ, ਗੁਰੂ ਰਾਮਦਾਸ ਗੁਰਤਾ ਗੱਦੀ ਤੇ ਅਸੀਨ ਹੁੰਦੇ ਨੇ, ਮੈਂ ਇਸ ਕਰਕੇ ਪਹਿਲੇ ਪਦੇ ਦੇ ਅਖਰੀ ਅਰਥ ਤਾਂ ਕਰ ਦਿੱਤੇ ਸਨ ਜੀ, ਕਿਉਂਕਿ ਤਕਰੀਬਨ ਸਾਰੇ ਸ਼ੰਤ ਦਾ ਸਬਜੈਕਟ ਹੈ ਜੀ ਇੱਕੋ ਹੀ ਹੈ। ਸਿਰਫ ਇੱਕ ਪਦਾ ਵਿੱਚ ਕਹੇ ਸਾਕਤ ਮਨਮੁੱਖਾਂ ਬਾਰੇ, ਗੁਰੂ ਰਾਮਦਾਸ ਜੀ ਨੂੰ ਪੁੱਛੋ ਸਤਿਗੁਰੂ ਕੀ ਨੇ, ਕਿਵੇਂ ਸਤਿਗੁਰੂ ਕਿਰਪਾ ਕਰਦੇ ਆ। ਤਿੰਨ ਕੁ ਬਚਨ ਨੇ ਗੁਰੂ ਸਾਹਿਬ ਦੇ ਜੀ, ਤਿੰਨ ਉਦਾਹਰਨਾਂ ਨੇ। ਪਹਿਲਾ ਬਚਨ ਮਹਾਰਾਜ ਜੀ ਨੇ ਕੀਤਾ, ਕਹਿੰਦੇ ਨੇ ਸਤਿਗੁਰੂ ਇੰਨਾ ਆਪਣੇ ਸਿੱਖ ਨੂੰ ਸੰਭਾਲਦੇ ਨੇ ਜਿੰਨੇ ਆਪਣੇ ਪੇਟ ਤੋਂ ਜੰਮੇ ਹੋਏ ਬੱਚੇ ਨੂੰ ਮਾਂ ਸੰਭਾਲਦੀ ਹੈ। ਇਹ ਤਿੰਨੇ ਬਚਨ ਸੁਣਿਓ, ਕਿਉਂ ਕਿਹਾ ਮੈਨੂੰ ਸਤਿਗੁਰੂ ਦੇ ਚਰਨ ਪਾਉਂਦੇ ਪਏ ਨੇ, ਹੇ ਖਰੀ ਮੈਨੂੰ ਸਤਿਗੁਰੂ ਨਾਲ ਮਿਲਾ ਕੇ ਰੱਖ, ਸਤਿਗੁਰੂ ਤੋਂ ਦੂਰ ਨਾ ਜਾਣ ਦੇਈ। ਮਹਾਰਾਜ ਬਚਨ ਕਰਦੇ ਨੇ ਇੱਕ ਮਾਂ ਆਪਣੀ ਗੋਦ ਚੋਂ ਆਪਣੇ ਉਦਰ ਚੋਂ ਬੱਚੇ ਨੂੰ ਜਨਮ ਦਿੰਦੀ ਹੈ, ਬੱਚਾ ਗੋਦ ਚ ਖਡਾਉਂਦੀ ਹੈ। ਕਈ ਵਾਰੀ ਉਹ ਕੰਮ ਕਾਰ ਕਰਦੇ ਅਸੀਂ ਦੇਖਦੇ ਹਾਂ ਬੱਚੇ ਨੂੰ ਪੰਘੂੜੇ ਚ ਪਾ ਦਿੱਤਾ, ਪੁਰਾਣਾ ਇੱਕ ਸ਼ਬਦ ਹੁੰਦਾ ਸੀ ਚਲੂੰਗੀ ਵਿੱਚ ਪਾ ਦੇਣਾ, ਹੁਣ ਨਹੀਂ ਵਰਦੇ ਚਲੂੰਗੀ ਸ਼ਬਦ, ਉਹ ਕੱਪੜੇ ਦੀ ਬਣਾ ਕੇ ਨਾ ਝੋਲੀ, ਸਾਡੇ ਚਲੂੰਗੀ ਕਹਿੰਦੇ ਸਨ ਜਿਹਨੂੰ ਝੋਲੀ ਕਹਿੰਦੇ, ਉਹਦੇ ਚ ਪਾ ਦੇਣਾ ਤੇ ਕੰਮ ਕਰਦੀ ਨੇ ਖਲਾਈ ਜਾਣਾ। ਮਾਂ ਕੰਮ ਕਰ ਰਹੀ ਹੈ, ਸਾਰਾ ਪਰਿਵਾਰ ਖਮੋਸ਼ ਆਪੋ ਆਪਣੇ ਕੰਮ ਧੰਦਿਆਂ ਤੇ ਲੱਗਾ। ਗੁਰੂ ਰਾਮਦਾਸ ਕਹਿੰਦੇ ਆਓ ਮੈਂ ਤੈਨੂੰ ਦੱਸਾਂ ਮੈਨੂੰ ਗੁਰੂ ਕਿਵੇਂ ਪਿਆਰ ਕਰਦਾ ਹੈ। ਅਚਨਚੇਤ ਮਾਂ ਕੰਮ ਕਰਦੀ ਖੱਤ ਧੋਂਦੀ ਏ, ਹੱਥ ਧੋ ਕੇ ਸੁੱਤੇ ਬੱਚੇ ਨੂੰ ਉਠਾਉਣ ਲੱਗ ਪੈਂਦੀ, ਬੱਚਾ ਰੋਇਆ ਨਹੀਂ, ਸੁੱਤੇ ਨੂੰ ਝੁੰਝੂਣਦੀ ਏ ਉਹਨੂੰ ਉਠਾਉਂਦੀ ਹੈ। ਤੇ ਜੇ ਕੋਈ ਪਰਿਵਾਰ ਵਿੱਚੋਂ ਪੁੱਛ ਲੈ ਧੀਏ ਬੀਬਾ ਤੂੰ ਕੰਮ ਆਪਣਾ ਨਿਬੇੜ ਸੁੱਤਾ ਰਹਿੰਦੇ ਬੱਚੇ ਨੂੰ, ਕਿਉਂ ਸੁੱਤੇ ਨੂੰ ਉਠਾਉਣੀ ਪਈ ਏ, ਉਹ ਕਹਿੰਦੀ ਏ ਕਰਾਂ ਕਿ ਕਿੰਨੀ ਦੇਰ ਹੋ ਗਈ ਇਹਨੂੰ ਸੁੱਤੇ ਨੂੰ ਭੁੱਖ ਲੱਗੀ ਹੋਈ ਏ। ਅਗਲੇ ਕਹਿੰਦੇ ਨੇ ਬੱਚਾ ਤਾਂ ਰੋਇਆ ਹੀ ਨਹੀਂ, ਇਹਨੂੰ ਭੁੱਖ ਲੱਗੀ ਇਹ ਅਸੀਂ ਤੇ ਆਵਾਜ਼ ਨਹੀਂ ਸੁਣੀ। ਉਹ ਅੱਗੋਂ ਕਹਿੰਦੀ ਏ ਤੁਹਾਨੂੰ ਸੁਣਨੀ ਵੀ ਨਹੀਂ, ਇਹਦੀ ਭੁੱਖ ਦੀ ਆਵਾਜ਼ ਆਂਦਰਾਂ ਦੀ ਸਿਰ ਮੈਂ ਮਹਿਸੂਸ ਕਰਨੀ ਆ, ਦੂਜੇ ਨੂੰ ਕਿੱਥੇ ਪਤਾ ਲੱਗਣਾ ਜੀ। ਕਿਵੇਂ? ਕਹਿਣ ਲੱਗੀ ਇਹਨੂੰ ਸੁੱਤੇ ਨੂੰ ਭੁੱਖ ਲੱਗਦੀ ਏ, ਮੇਰੇ ਸੀਨੇ ਵਿੱਚੋਂ ਆਪ ਮੁਹਾਰਾ ਦੁੱਧ ਸਿੰਮਣ ਲੱਗ ਪੈਂਦਾ ਹੈ। ਗੁਰੂ ਰਾਮਦਾਸ ਕਹਿੰਦੇ ਨੇ ਭਾਈ ਸਿੱਖੋ ਮੈਂ ਕਿਉਂ ਗੁਰੂ ਦੇ ਚਰਨ ਪਕੜਨਾ, ਮੇਰਾ ਗੁਰੂ ਮੈਨੂੰ ਉਹ ਕੁਝ ਦਿੰਦਾ ਜਿਹਦੇ ਬਾਰੇ ਮੈਂ ਕੁਝ ਬੋਲਦਾ ਵੀ ਨਹੀਂ। ਬੱਚਾ ਪਿਆ ਹੈ ਤੇ ਮਹਾਰਾਜ ਦਾ ਸ਼ਬਦ ਹੈ ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਜ਼ਾਰ, ਜਿਵੇਂ ਮਾਂ ਦੇ ਸੀਨੇ ਵਿੱਚ ਖਿੱਚ ਪੈਦਾ ਹੁੰਦੀ ਹੈ ਬੱਚੇ ਦੀ ਭੁੱਖ ਨੂੰ ਲੈ ਕੇ, ਸੱਚ ਏਵੇਂ ਸਮਰੱਥ ਸਤਿਗੁਰੂ ਉਹਦਾ ਸਿੱਖ ਜਿਹੜਾ ਉਹਦੇ ਬੂਹੇ ਤੇ ਡਿੱਗ ਪਿਆ, ਗੁਰੂ ਅੰਦਰ ਵੀ ਉਹ ਖਿੱਚ ਪੈਦਾ ਹੁੰਦੀ ਹੈ ਜਿਹੋ ਜੀ ਮਾਂ ਵਿੱਚ ਪੈਦਾ ਹੁੰਦੀ ਹੈ। ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਬਜ਼ਾਰ, ਅੰਤਰ ਬਾਹਰ ਮੁਖ ਦੇ ਗਰਾਸ ਖਿੰਨ ਖਿੰਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰੱਖਦਾ ਹਰ ਪ੍ਰੀਤ ਪਿਆਰ। ਇਸ ਤਰ੍ਹਾਂ ਮੁਹੱਬਤ ਕਰਕੇ ਪ੍ਰਭੂ ਦੀ ਪ੍ਰੀਤ ਨਾਲ। ਦੂਸਰਾ ਬਚਨ ਇੱਕ ਹੋਰ ਹੈ ਜੀ, ਇਸ ਨਾਲ ਹੀ ਜੀ, ਇੱਕ ਮਾਂ ਹੋਵੇ ਮਾਨਵੀ ਮਾਂ ਨਹੀਂ ਮਨੁੱਖੀ ਮਾਂ ਨਹੀਂ, ਉਹ ਅਸਮਾਨ ਵਿੱਚ ਉੱਡਣ ਵਾਲੇ ਇੱਕ ਪਰਿੰਦੇ ਦੀ ਮਾਂ ਹੈ, ਪੰਛੀ ਦੀ, ਜਿਹਨੂੰ ਅਸੀਂ ਕੂੰਜ ਕਹਿੰਦੇ ਹਾਂ। ਗੁਰੂ ਰਾਮਦਾਸ ਦੇਖੋ ਕੈਸੇ ਬਚਨ ਕਰਦੇ ਆ ਸਤਿਗੁਰੂ ਦੀ ਖਿੱਚ ਦੇ, ਕਹਿੰਦੇ ਨੇ ਕੂੰਜ ਚਿੱਟੇ ਖੰਭਾਂ ਵਾਲੀ ਅਸਮਾਨ ਵਿੱਚ ਉੱਡਦੀ ਪਈ ਹੈ, ਪਰ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਆਈ ਹੈ, ਉਹਦੇ ਬੱਚੇ ਉਹਦੇ ਨਾਲ ਉੱਡ ਨਹੀਂ ਰਹੇ, ਬੱਚੇ ਉਹਦੇ ਪਿੱਛੇ ਨੇ। ਕੂੰਜ ਅਸਮਾਨ ਵਿੱਚ ਉੱਡਦੀ ਏ, ਉਹ ਸੈਂਕੜੇ ਹਜ਼ਾਰਾਂ ਕੋ ਦੂਰ ਜਾ ਕੇ ਉਸ ਖਿੱਚ ਨੂੰ ਕਦੀ ਮਰਨ ਦਿੰਦੀ? ਕਿੱਥੋਂ ਉੱਡ ਕੇ ਖਰੀ ਕੇ ਪੱਤਨ ਆ ਕੇ ਬਹਿ ਗਈ? ਬੱਚੇ ਇੱਥੇ ਨਹੀਂ, ਸੱਚ ਇਵੇਂ ਕਿ ਬੱਚੇ ਪਿੱਛੇ ਨੇ, ਪਰ ਉਹ ਕੂੰਜ ਜਦੋਂ ਆਪਣੇ ਮੂੰਹ ਵਿੱਚ ਦਾਣਾ ਚਿਣਦੀ ਏ, ਦਾਣਾ ਚੁਗਦੀ ਹੈ, ਚੋਗਾ ਚੁਗਦੀ ਹੈ, ਦਾਣਾ ਖਾਂਦੀ ਏ, ਇੱਕੋ ਦਮ ਨੂੰ ਆਪਣੇ ਬੱਚੇ ਦੀ ਯਾਦ ਹੁੰਦੀ ਏ। ਦਾਣਾ ਕੂੰਜ ਦੇ ਪੇਟ ਵੀ ਜਾਂਦਾ ਹੈ ਤੇ ਯਾਦ ਉਸ ਦਾਣੇ ਦੀ ਐਨਰਜੀ ਬੱਚੇ ਦੇ ਸਰੀਰ ਵਿੱਚ ਭੇਜ ਦਿੰਦੀ ਹੈ। ਸੁਣਿਓ ਗੁਰਮੁਖੋ, ਆਪਾਂ ਟਾਈਮ ਸੇਵ ਕਰੀਏ, ਜਕਾਰਿਆਂ ਦੀ ਕਿਰਪਾ ਘੱਟ ਰੱਖਿਆ ਜੇ। ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਕਿ ਜੈਸੇ ਗਗਨ ਫਿਰੰਤੀ ਉੱਡਤੀ ਕਪਰੇ ਬਾਗੇ ਵਾਲੀ, ਕਿ ਜਿਵੇਂ ਇੱਕ ਚਿੱਟੇ ਖੰਭਾਂ ਵਾਲੀ, ਚਿੱਟੇ ਪੰਖਾਂ ਵਾਲੀ ਕੂੰਜ ਅਸਮਾਨ ਵਿੱਚ ਉੱਡਦੀ ਹੈ। ਜੈਸੇ ਗਗਨ ਫਿਰਤੀ ਉੱਡਤੀ ਕਪਰੇ ਬਾਗੇ ਵਾਲੀ, ਉਹ ਚੀਤ ਰਾਖੈ ਪੀਛੇ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਗੁਰ ਸਿੱਖ ਰੱਖੈ ਜੀ ਨਾਲੀ। ਗੁਰਮੁਖੋ, ਅੱਜ ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਤੋਂ ਆਏ ਬੈਠੇ ਹੋ ਗੁਰੂ ਰਾਮਦਾਸ ਦੇ ਘਰ 'ਚ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ। ਇਸ ਦਰਬਾਰ ਵਿੱਚ ਇੰਨਾ ਜ਼ਬਰਦਸਤ ਔਰਾ ਹੈ, ਜਿੱਥੇ ਥਾਂ ਮਿਲਦਾ ਟੇਕ ਕੇ ਉੱਥੇ ਗੁਰੂ ਰਾਮਦਾਸ ਜਪੋ। ਤੁਸੀਂ ਅਮੈਰੀਕਾ ਵਾਪਸ ਚਲੇ ਜਾਓ, ਕਨੇਡਾ ਚਲੇ ਜਾਓ, ਦਿੱਲੀ ਜਿੱਥੋਂ ਆਏ ਹੋ ਵਾਪਸ ਚਲੇ ਜਾਓ, ਜਦੋਂ ਸਵੇਰੇ ਗੁਰੂ ਅਮਰ ਰਾਮਦਾਸ ਦੀ ਥਾਂ ਚੇਤੇ ਕਰੋਗੇ ਨਾ, ਕੂੰਜ ਦੀ ਤਰ੍ਹਾਂ ਗੁਰੂ ਰਾਮਦਾਸ ਐਨਰਜੀ ਇੱਥੋਂ ਤੁਹਾਡੇ ਘਰ ਵਿੱਚ ਭੇਜ ਦੇਵੇਗਾ। ਇਹ ਗੁਰੂ ਦੀ ਬਖਸ਼ਿਸ਼ ਹੈ। ਜੇ ਕੂੰਜ ਦੀ ਐਨਰਜੀ, ਐਵੇਂ ਨਹੀਂ ਉਦਾਹਰਨ ਦਿੱਤੀ ਮਹਾਰਾਜ ਨੇ, ਕੂੰਜ ਕਿਤੇ ਹੈ, ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੀ, ਤਿਉਂ ਸਤਿਗੁਰ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਤੀਸਰੀ ਬੇਨਤੀ ਮੈਂ ਆਪ ਜੀ ਨੂੰ ਕਰਨ ਲੱਗਾ, ਕਿਉਂਕਿ ਜਦੋਂ ਇਸ ਮਾਰਗ ਤੇ ਚੱਲਨੇ ਹਾਂ, ਸਾਰੀ ਦੁਨੀਆ ਕੋਲੇ ਸਨਮਾਨ ਥੋੜਾ ਦਿੰਦੀ। ਹੁਣ ਤੁਹਾਡੇ ਸਾਹਮਣੇ ਦੇਖਿਆ ਗੁਰੂ ਰਾਮਦਾਸ ਲਈ ਕੀ ਸ਼ਬਦ ਵਰਤੇ ਆਪਣਿਆਂ ਨੇ, ਪਰ ਮਹਾਰਾਜ ਕਹਿੰਦੇ ਆ ਕੱਲਾ ਰਿਜਕ ਨਹੀਂ ਦਿੰਦਾ, ਸਤਿਗੁਰੂ ਸੰਭਾਲਦਾ ਹੀ ਨਹੀਂ। ਮੰਨ ਲਓ ਕਿ ਇੱਕ ਸਿੱਖ ਦੇ, ਗੁਰਮੁਖ ਦੇ ਅਨੇਕਾਂ ਵਿਰੋਧੀ ਬਣ ਕੇ ਨਿੰਦਿਆ ਕਰਦੇ ਆ, ਅਕਾਰਨ ਨਿੰਦਿਆ ਕਰਦੇ ਆ, ਨਿਰਵੈਰ ਨਾਲ ਵੈਰ ਕਮਾਉਂਦੇ ਆ, ਤੇ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਮਹਾਰਾਜ ਏਡੇ ਵੱਡੇ ਦੁੱਖ ਚੋਂ ਕਿਵੇਂ ਬਚਾਉਂਦੇ। ਫਿਰ ਗੁਰੂ ਰਾਮਦਾਸ ਕਹਿੰਦੇ ਨੇ ਸਤਿਗੁਰੂ ਦੇ ਚਰਨ ਪਕੜ। ਸਤਿਗੁਰੂ ਇਸ ਤਰ੍ਹਾਂ ਬਚਾਉਂਦੇ ਆ ਕਿ ਜਿਵੇਂ ਤੇਰੇ ਮੂੰਹ ਦੇ ਵਿੱਚ ਬਤੀਸੀ ਹੈ, ਬਤੀਸੀ ਦਾ ਅਰਥ ਜਾਣੇ 32 ਦੰਦ ਨੇ, 32 ਦੰਦਾਂ ਦੇ ਵਿੱਚ ਕੋਮਲ ਜੀਭ ਹੈ, ਤੂੰ ਪ੍ਰਸ਼ਾਦੇ ਨੂੰ ਚਿੱਥਣੇ, ਦੰਦ ਪ੍ਰਸ਼ਾਦੇ ਨੂੰ ਚਿੱਥਣਗੇ, ਖੁਰਾਕ ਨੂੰ ਚਿੱਥਣਗੇ, ਤੇਰੀ ਜੀਭ ਨੂੰ ਨਹੀਂ ਕੱਟਦੇ। ਤੂੰ ਸ਼ਬਦ ਬੋਲਣੇ ਤੇ ਬੜੇ ਸ਼ਬਦ ਐਸੇ ਨੇ ਕਿ ਜਿਹੜੇ ਜੀਭ ਤੇ ਦੰਦ ਦੇ ਮਿਲਣ ਨਾਲ ਉਚਾਰਨ ਹੁੰਦੇ ਨੇ, ਪਰ ਦੰਦ ਜੀਭ ਨੂੰ ਕੱਟਦੇ ਨਹੀਂ। ਜਿਵੇਂ 32 ਦੰਦਾਂ ਦੇ ਵਿੱਚ ਜੀਭ ਸਾਰਾ ਦਿਨ ਘੁੰਮਦੀ ਏ, ਦੰਦ ਉਸ ਜੀਭ ਦਾ ਕੁਛ ਵੀ ਨਹੀਂ ਵਿਗਾੜ ਸਕਦੇ, ਇਸੇ ਤਰ੍ਹਾਂ ਲੱਖਾਂ ਨਿੰਦਕ ਪੈਦਾ ਹੋ ਜਾਣ, ਗੁਰੂ ਹੱਥ ਦੇ ਕੇ ਰੱਖੇ, ਤੈਨੂੰ ਲੱਖਾਂ ਨਿੰਦਕਾਂ ਵਿੱਚੋਂ ਵੀ ਤੱਤੀ ਵਾਹ ਨਹੀਂ ਲੱਗਣ ਦਾ ਹੈਗਾ। ਇਸ ਕਰਕੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਮਹਾਰਾਜ ਜੀ ਦੇ ਬਚਨ ਨੇ ਕਿ ਜੈਸੇ ਕਾਤੀ 30-32 ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿਚ ਖਤ ਕਹਿ, ਸਭ ਵਸਕਤ ਹੈ ਹਰ ਕੇਰੀ, ਤੇ ਉਹ ਸੰਤ ਜਨਾ ਕੀ ਨਰ ਨਿੰਦਾ ਕਰੇ, ਹਰ ਰੱਖ ਹੈ ਪੈਜ ਜਨ ਕੇਰੀ। ਗੁਰੂ ਰਾਮਦਾਸ ਜੀ ਕਹਿੰਦੇ ਨੇ ਹੇ ਪ੍ਰਭੂ, ਹੇ ਖਰੀ, ਮੈਨੂੰ ਗੁਰੂ ਤੋਂ ਦੂਰ ਨਾ ਕਰੀ, ਸਤਿਗੁਰੂ ਦੇ ਚਰਨਾਂ ਚ ਰੱਖੀ, ਤੂੰ ਮਿਹਰ ਕਰੀ, ਕਿਉਂਕਿ ਗੁਰੂ ਤੋਂ ਬਿਨਾਂ ਮੈਂ ਜੀ ਨਹੀਂ ਸਕਾਂਗਾ। ਇਸ ਤੋਂ ਅਗਲੇ ਪਦੇ ਵਿੱਚ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ,
ਮੇਰਾ ਸਤਿਗੁਰ ਵਾਹ ਮੇਰਾ ਸਤਿਗੁਰ ਪਿਆਰਾ।
ਦੇਖੋ ਕਿੱਡੇ, ਮੈਂ ਕਹਿੰਦਾ ਕਿਹੜਾ ਸੀਨਾ ਜਿਹੜਾ ਏਡਾ ਅੰਦਰੋਂ ਧੂਪ ਆਉਂਦਾ ਪਏ ਸ਼ਬਦ, ਮੇਰਾ ਸਤਿਗੁਰੂ ਪਿਆਰਾ, ਮੇਰਾ ਪਿਆਰਾ ਸਤਿਗੁਰੂ। ਫਿਰ ਸ਼ਬਦ ਕਹਿੰਦੇ ਨੇ ਧੰਨ ਗੁਰੂ ਅਮਰਦਾਸ, ਮੇਰਾ ਪਿਆਰਾ ਸਤਿਗੁਰੂ, ਮੇਰਾ ਪਿਆਰਾ ਸਤਿਗੁਰੂ।
ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ,
ਹੇ ਪ੍ਰਭੂ ਮੈਂ ਆਪਣੇ ਪਿਆਰੇ ਸਤਿਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ, ਮੇਰੀ ਜ਼ਿੰਦਗੀ ਸਿਰਫ ਸਤਿਗੁਰੂ ਹੈ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੈਨੂੰ ਤਾਂ ਨੀਂਦਰ ਨਹੀਂ ਪੈਂਦੀ, ਸਤਿਗੁਰੂ ਤੋਂ ਬਿਨਾ ਮੇਰੇ ਜ਼ਿੰਦਗੀ 'ਚ ਕੁਛ ਵੀ ਨਹੀਂ।
ਹਰ ਨਾਮ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ,
ਗੁਰੂ ਤੋਂ ਬਿਨਾ ਤਾਂ ਨਹੀਂ ਰਹਿ ਸਕਦਾ ਕਿਉਂਕਿ ਸਤਿਗੁਰੂ ਮੈਨੂੰ ਨਾਮ ਦੀ ਦਾਤ ਦਿੰਦੇ ਨੇ, ਸਤਿਗੁਰੂ ਨੇ ਨਾਮ ਦਿੱਤਾ ਹੈ ਤੇ ਉਹ ਬਖਸ਼ਿਸ਼ ਕੀਤੀ ਜਿਹਨੇ ਅੰਤਲੇ ਸਮੇਂ ਮੇਰਾ ਸਾਥ ਦੇਣਾ ਹੈ। ਕਿਵੇਂ ਸਤਿਗੁਰੂ ਤੋਂ ਬਿਨਾ ਰਹਿ ਸਕਾਂ, ਕਿਉਂਕਿ ਇਹਦੇ ਤੋਂ ਬਿਨਾ ਕੋਈ ਮੇਰਾ ਸਾਥੀ ਬੇਲੀ ਹੀ ਨਹੀਂ।
ਹਰ ਹਰ ਨਾਮ ਮੇਰਾ ਅੰਤ ਸਖਾਈ,
ਖਰੀ ਦਾ ਨਾਮ ਪਰਮਾਤਮਾ ਦਾ ਨਾਮ ਸਿਰਫ ਮੇਰੇ ਅੰਤਲੇ ਸਮੇਂ ਸਾਥ ਦੇਣ ਵਾਲਾ ਹੈ।
ਗੁਰ ਸਤਿਗੁਰ ਨਾਮ ਦ੍ਰਿੜਾਇਆ,
ਸਤਿਗੁਰੂ ਨੇ ਕਿਰਪਾ ਕਰਕੇ ਇਹ ਨਾਮ ਦ੍ਰਿੜ ਕਰਾਇਆ ਹੈ, ਤੇ ਜਿਸ ਨਾਮ ਦੇ ਦਾਤੇ ਨੇ ਸਾਰਾ ਮੇਰਾ ਪ੍ਰਬੰਧ ਕੀਤਾ ਅੱਗੇ ਦਾ ਇੱਥੇ ਦਾ, ਉਸ ਸਤਿਗੁਰੂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਨਾਮ ਦ੍ਰਿੜ ਹੈ, ਪਰ ਯਾਦ ਰੱਖਿਓ ਗੁਰੂ ਦੀ ਮਹਾਨਤਾ ਉਤਨੀ ਹੈ। ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਇਸ ਪਦਿਆਂ ਨੂੰ ਪੜ੍ਹ ਕੇ ਮਤ ਸੋਚਿਓ ਕਿ ਗੁਰੂ ਰਾਮਦਾਸ ਨੂੰ ਅਜੇ ਗੁਰੂ ਨਹੀਂ ਮਿਲਿਆ। ਕਹਿੰਦੇ ਨੇ ਨਹੀਂ, ਉਹ ਪਰਮ ਪਦ ਤੇ ਨੇ, ਸਭ ਤੋਂ ਉੱਤਮ ਪਦ ਤੇ ਨੇ, ਪਰ ਉਸ ਪਦ ਤੇ ਪਹੁੰਚ ਕੇ ਵੀ ਗੁਰੂ ਦਾ ਸ਼ੁਕਰਾਨਾ ਤੇ ਬਲਿਹਾਰ ਜਾਣਾ ਭੁੱਲਦੇ ਹੀ ਨਹੀਂ ਪਏ। ਉਸ ਪ੍ਰੇਮ ਨੂੰ ਉਹਨਾਂ ਨੇ ਫਿੱਕਾ ਨਹੀਂ ਪੈਣ ਦਿੱਤਾ। ਇੱਥੇ ਮਹਾਰਾਜ ਕਹਿੰਦੇ ਨੇ ਉਹ ਸਤਿਗੁਰੂ ਜੀ ਨੇ ਮੈਨੂੰ ਨਾਮ ਦ੍ਰਿੜ ਕਰਾਇਆ ਹੈ।
ਜਿੱਥੇ ਪੁੱਤ ਕਲਤਰ ਕੋਈ ਬੇਲੀ ਨਾਹੀ,
ਸਤਿਗੁਰੂ ਨੇ ਉਹ ਨਾਮ ਦਿੱਤਾ ਜਿੱਥੇ ਨਾ ਤਾਂ ਢਿੱਡੋ ਜੰਮੇ ਪੁੱਤਰ, ਨਾ ਜੀਵਨ ਸਾਥਣ ਇਸਤਰੀ, ਨਾ ਮਿੱਤਰ, ਜਿੱਥੇ ਕਿਸੇ ਨੇ ਕੋਈ ਸਾਥ ਨਹੀਂ ਜਾਣਾ।
ਤਿੱਥੇ ਹਰ ਹਰ ਨਾਮ ਛਡਾਇਆ,
ਉੱਥੇ ਸਤਿਗੁਰੂ ਦਾ ਦ੍ਰਿੜ ਕੀਤਾ ਹੋਇਆ ਖਰੀ ਦਾ ਨਾਮ, ਪ੍ਰਭੂ ਦਾ ਨਾਮ, ਉਹਨੇ ਮੈਨੂੰ ਛਡਾਉਣਾ ਹੈ, ਉਹ ਛਡਾਉਂਦਾ ਹੈ, ਉਹ ਛਡਾਏਗਾ। ਉਹ ਸਤਿਗੁਰੂ ਨੇ ਇਹ ਨਾਮ ਦਿੱਤਾ ਜਿੱਥੇ ਦੁਨੀਆਂ ਦੇ ਰਿਸ਼ਤੇ ਵੀ ਨਹੀਂ ਜਾਂਦੇ, ਜਿੱਥੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਿਖਾਈ, ਉਹ ਨਾਮ ਜਿਹੜਾ ਅੰਤਲੇ ਸਮੇਂ ਨਾਲ ਚੱਲਦਾ ਹੈ।
ਧੰਨ ਧੰਨ ਸਤਿਗੁਰ ਪੁਰਖ ਨਿਰੰਜਨ,
ਮਹਾਰਾਜ ਸ਼ਬਦ ਵਰਦਿਆ ਸਾਡਾ ਸਤਿਗੁਰੂ ਪੁਰਖ ਨਿਰੰਜਨ ਦਾ ਅਰਥ ਮਾਇਆ ਦੀ ਕਾਲਖ ਤੋਂ ਨਿਰਲੇਪ। ਧੰਨ ਹੈ ਸਾਡਾ ਸਤਿਗੁਰੂ, ਧੰਨ ਹੈ ਸਾਡਾ ਸਤਿਗੁਰੂ, ਅਕਾਲ ਪੁਰਖ ਦਾ ਸਵਰੂਪ ਸਤਿਗੁਰੂ, ਮਾਇਆ ਦੀ ਕਾਲਖ ਤੋਂ ਨਿਰਲੇਪ ਸਤਿਗੁਰੂ।
ਜਿਤ ਮਿਲ ਹਰ ਨਾਮ ਧਿਆਈ,
ਜਿਸ ਸਤਿਗੁਰੂ ਜੀ ਨੂੰ ਮਿਲ ਕੇ ਹਰੀ ਦੇ ਨਾਮ ਨੂੰ ਅਸੀਂ ਧਿਆਉਣਾ ਕਰਦੇ ਹਾਂ।
ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ,
ਇਸ ਦੂਸਰੇ ਪਦੇ ਦੀ ਸੰਪੰਨਤਾ ਤੇ ਫਿਰ ਬਖਸ਼ਿਸ਼ ਕਰ ਰਹੇ ਨੇ, ਮੇਰਾ ਸਤਿਗੁਰੂ ਪਿਆਰਾ, ਮੇਰਾ ਸਤਿਗੁਰੂ ਪਿਆਰਾ।
ਮੈਂ ਗੁਰ ਬਿਨ ਰਹਿਣ ਨਾ ਜਾਈ,
ਮੈਂ ਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ। ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤੂੰ ਸਿੱਖ ਗੁਰ ਬਿਨ ਮਰ ਜਾਈ। ਮਹਾਰਾਜ ਕਹਿੰਦੇ ਮੇਰਾ ਪਿਆਰਾ ਸਤਿਗੁਰੂ, ਮੇਰਾ ਪਿਆਰਾ ਸਤਿਗੁਰੂ, ਮੈਂ ਸਤਿਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ।
ਜਿਨੀ ਦਰਸ਼ਨ, ਜਿਨੀ ਦਰਸ਼ਨ,
ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਇਹਦੇ ਅਰਥ ਹੀ ਕਰਾਂਗੇ ਇੱਥੇ ਤੇ ਹੀ ਨੇ, ਜਿਨੀ ਦਰਸ਼ਨ ਦਿਨੀ ਦਰਸ਼ਨ,
ਸਤਿਗੁਰ ਪੁਰਖ ਨਾ ਪਾਇਆ ਰਾਮ,
ਇਹਦੇ ਅਰਥ ਜਿਨ੍ਹਾਂ ਨੇ ਸਤਿਗੁਰੂ ਮਹਾਂਪੁਰਖ ਦੇ, ਸਤਿਗੁਰੂ ਪੁਰਸ਼ ਦੇ ਦਰਸ਼ਨ ਨਹੀਂ ਕੀਤੇ, ਸਤਿਗੁਰੂ ਦੇ ਦੀਦਾਰ ਨਹੀਂ ਕੀਤੇ।
ਤਿੰਨ ਨੇਹ ਫਲ, ਤਿੰਨ ਨੇਹ ਫਲ, ਜਨਮ ਸਭ ਬਿਰਥਾ ਗਵਾਇਆ ਰਾਮ,
ਉਹਨਾਂ ਨੇ ਆਪਣੇ ਸਾਰੇ ਜੀਵਨ ਨੂੰ, ਸਾਰੇ ਜਨਮ ਨੂੰ, ਦੋ ਸ਼ਬਦ ਵਰਤੇ ਨੇ, ਇੱਕ ਨੇਫਲ ਤੇ ਇੱਕ ਬ੍ਰਿਥਾ, ਉਹਨਾਂ ਨੇ ਬੇਫਾਇਦਾ, ਕੋਈ ਫਾਇਦਾ ਨਹੀਂ ਆਇਆ ਜ਼ਿੰਦਗੀ ਦਾ, ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਗੁਰੂ ਦੇ ਦੀਦਾਰ ਹੀ ਨਹੀਂ ਕੀਤੇ, ਮਾਨੋ ਉਹਨਾਂ ਨੇ ਜਨਮ ਬਿਰਥਾ ਗਵਾਇਆ ਹੈ।
ਨੇਹ ਫਲ ਜਨਮ ਤਿੰਨ ਬਿਰਥਾ ਗਵਾਇਆ,
ਉਹਨਾਂ ਨੇ ਆਪਣਾ ਜਨਮ ਬੇਫਾਇਦਾ, ਬਿਰਥ, ਫਜ਼ੂਲ ਗਵਾ ਦਿੱਤਾ ਹੈ।
ਸਾਕਤ ਮੂਏ ਮਰ ਚੂਰੇ,
ਉਹ ਸਾਕਤ ਬੰਦੇ ਰੱਬ ਤੋਂ ਟੁੱਟੇ ਹੋਏ, ਆਤਮਕ ਮੌਤ ਮਰਦੇ ਪਏ ਨੇ, ਸੱਚ ਇਹ ਵੀ ਉਹ ਦਿਨ ਰਾਤ ਝੂਰਦੇ ਨੇ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਪਾਇਆ। ਗੁਰਮੁਖੋ, ਇੱਕ ਬੇਨਤੀ ਮੈਂ ਵਿੱਚੋਂ ਤੁਹਾਨੂੰ ਆਪ ਜੀ ਨੂੰ ਹੋਰ ਕਰ ਜਾਣਾ, ਕਿਉਂਕਿ ਦੇਸ਼ ਵਿਦੇਸ਼ ਸੰਗਤ ਸੁਣ ਰਹੀ ਹੈ। ਪਿਆਰਿਓ, ਪੰਜਾਬੀ ਆਉਂਦੀ ਜੇ, ਅਖਬਾਰਾਂ ਸਾਡੇ ਲੋਕ ਸਾਰਾ ਦਿਨ ਕਿੰਨੀਆਂ ਪੜ੍ਹਦੇ ਆ, ਵਟਸਐਪ ਫੇਸਬੁੱਕ 'ਤੇ ਕਿੰਨੇ ਕਿੰਨੇ ਘੰਟੇ ਲੱਗੇ ਰਹਿੰਦੇ ਆ, ਜਜ਼ਬਾਤ ਚਾਹ ਕੇ ਕਹਿੰਦੇ ਨੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਕਹਿਣਾ ਚਾਹੀਦਾ, ਮਾਣਕ ਹੈ, ਪਰ ਆਪਣੀ ਜ਼ਿੰਦਗੀ 'ਚ ਕਦੀ ਰੁਮਾਲ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਮਿਲ ਲਿਆ, ਉਹਨਾਂ ਦਰਸ਼ਨ ਕੀਤੇ ਨੇ ਗੁਰੂ ਦੇ। ਬੇਨਤੀ ਹੈ, ਮੈਂ ਹਰ ਥਾਂ 'ਤੇ ਇੱਕ ਅਰਜ਼ ਕਰ ਰਿਹਾ, ਘੱਟੋ ਘੱਟ, ਵੱਧ ਤੋਂ ਵੱਧ ਨਹੀਂ, ਥੋੜ੍ਹੇ ਤੋਂ ਥੋੜ੍ਹਾ ਜੇ ਸਮਾਂ ਕੱਢ ਸਕਦੇ ਹੋ, ਸਿਰਫ 8 ਮਿੰਟ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਕਰੋ। ਜਿਹੜਾ ਸ਼ੁੱਧ ਪਾਠੀ ਹੈ, ਜਿਹਦਾ ਪਾਠ ਚਲੰਤ ਹੈ ਨਾ ਜੀ, ਬੋਲ ਕੇ ਪਾਠ ਕਰਦਾ, ਉਹ 2 ਘੰਟਿਆਂ ਵਿੱਚ 60 ਅੰਗ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਜਾਂਦਾ। ਜਿਹੜੀ ਆਮ ਕਿਹਾ ਜਾਂਦਾ ਪਾਠੀ, ਇਸ ਤੋਂ ਅੱਗੇ ਵੀ ਕਰ ਜਾਂਦੇ ਨੇ ਜਿਨ੍ਹਾਂ ਦਾ ਪਾਠ ਸਰਲ ਹੈ, ਪਰ ਸਿੱਧੀ ਜੀ ਗੱਲ, 2 ਘੰਟਿਆਂ ਵਿੱਚ 60 ਅੰਗ, 2 ਮਿੰਟਾਂ ਵਿੱਚ 1 ਅੰਗ ਹੋ ਗਿਆ। ਜੇ 4 ਅੰਗ ਰੋਜ਼ ਕਰੋ, 8 ਮਿੰਟ ਰੋਜ਼ ਪਾਠ ਕਰ ਲਓ, ਸਿਰਫ 4 ਅੰਗ, ਤੇ ਪਿਆਰਿਓ 4 ਨੂੰ 365 ਦਿਨ ਨੇ ਸਾਲ ਦੇ, 4 ਨਾਲ ਗੁਣਾ ਕਰ ਲਓ, ਤੇ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੱਚ ਇਹਵੇ, 4-4 ਅੰਗ ਪਾਠ ਕਰਕੇ ਕਿ ਸਾਲ ਵਿੱਚ ਪੂਰੇ ਗੁਰੂ ਦੇ ਦਰਸ਼ਨ ਹੋ ਜਾਣਗੇ। ਥੋੜ੍ਹਾ ਜਿਹਾ ਥੋੜ੍ਹਾ ਸਮਾਂ ਹੈ, ਤੇ ਜੇ ਉੱਦਮ ਕਰ ਲਓ ਖਾਂ, ਤੇ ਫਿਰ ਮੁਥਾਜੀ ਕੋਈ ਨਹੀਂ ਰਹਿਣੀ, ਆਹ ਲਿਖਿਆ ਕਿ ਨਹੀਂ ਬਾਣੀ 'ਚ, ਲਿਖਿਆ ਕਿ ਨਹੀਂ। ਤੁਸੀਂ ਇੱਕ ਵਾਰੀ ਭਾਵਨਾ ਨਾਲ ਸਹਿਜ ਪਾਠ ਕਰ ਲਓ, ਦੂਜੀ ਵਾਰ ਮੈਂ ਤਾਂ ਨਹੀਂ ਕਹਿੰਦਾ, ਦੂਜੀ ਵਾਰ ਗੁਰੂ ਨੇ ਆਪੇ ਤੁਹਾਨੂੰ ਲਾ ਲੈਣਾ ਹੈ, ਗੁਰਬਾਣੀ ਅੰਦਰੋਂ ਖਿੱਚ ਪਾਏਗੀ। ਪਰ ਜਿਨ੍ਹਾਂ ਨੇ ਦਰਸ਼ਨ ਹੀ ਨਹੀਂ ਕੀਤੇ ਅਜੇ ਤੀਕਰਾਂ, ਉਹਨਾਂ ਦੀ ਹਾਲਤ ਕਿੰਨੀ ਤਰਸਯੋਗ ਹੈ।
ਕਾਰ ਹੁੰਦਾ ਰਤਨ ਪਦਾਰਥ ਭੂਖੇ,
ਵੇਖੋ ਘਰ ਵਿੱਚ ਰਤਨ ਪਦਾਰਥ ਹੈ, ਤੇ ਜਿਹੜਾ ਬੰਦਾ ਰਤਨਾਂ ਦਾ ਮਾਲਕ ਹੋਵੇ ਤੇ ਲੋਕਾਂ ਦੇ ਬੂਹਿਆਂ ਅੱਗੇ ਖਲੋ ਕੇ ਰੋਟੀ ਮੰਗੇ, ਅੰਦਰ ਖਜ਼ਾਨਾ ਭਰਿਆ ਪਿਆ ਤੇ ਭੁੱਖੇ ਕੂਕ ਰਹੇ ਹਨ।
ਭਾਗਹੀਣ ਹਰ ਦੂਰੇ,
ਭਾਗਾਂ ਤੋਂ ਖੀਣੇ ਬੰਦੇ, ਘਰ ਰਤਨ ਹੈ, ਤ੍ਰਿਣ ਓਲੇ ਲਾਕਸ਼ ਪਾਇਆ, ਤਿਣਕੇ ਦੇ ਓਲੇ ਲਾਲ ਪਿਆ ਤੇ ਵਿਚਾਰਾ ਭੁੱਖਾ ਤੁਰਿਆ ਫਿਰਦਾ, ਭਾਗਹੀਣ ਨੂੰ ਦਿਸਦਾ ਹੀ ਨਹੀਂ ਪਿਆ ਕਿ ਮੇਰੇ ਅੰਦਰ ਕੀ ਖਜ਼ਾਨਾ ਹੈ।
ਹਰ ਹਰ ਤਿਨ ਕਾ ਦਰਸ ਨਾ ਕਰੀ ਹੋ,
ਹੇ ਭਾਈ, ਹੇ ਖਰੀ, ਵਾਹਿਗੁਰੂ ਜੀ ਅੱਗੇ ਨਾਮ ਲੈ ਕੇ ਕਿ ਉਹਨਾਂ ਬੰਦਿਆਂ ਦਾ ਦਰਸ਼ਨ ਨਾ ਕਰਿਓ, ਉਹਨਾਂ ਦੇ ਨੇੜੇ ਨਾ ਕਦੀ ਢੁਕਿਓ। ਕਿੰਨਾ ਦੇ ਅੱਗੇ ਸਤਿਗੁਰੂ ਬਚਨ ਕਰਦੇ ਨੇ,
ਹਰ ਹਰ ਨਾਮ ਨਾ ਧਿਆ,
ਜਿਨ੍ਹਾਂ ਦੀ ਜ਼ਬਾਨ ਨੇ ਕਦੀ ਵਾਹਿਗੁਰੂ ਬੋਲੀ ਨਹੀਂ, ਪ੍ਰਭੂ ਬੋਲੀ ਨਹੀਂ, ਰੱਬ ਬੋਲੀ ਨਹੀਂ, ਖਰੀ ਨਹੀਂ ਬੋਲਿਆ, ਕਦੀ ਪਰਮਾਤਮਾ ਨੂੰ ਪੁਕਾਰੀ ਨਹੀਂ, ਰੱਬ ਦਾ ਵਾਸਤਾ ਜੇ ਬਾਬਾ ਜੀ ਕਹਿੰਦੇ, ਉਹਨਾਂ ਦੇ ਦਰਸ਼ਨ ਨਾ ਕਰਿਓ, ਨੇੜੇ ਨਾ ਢੁਕਿਓ ਉਹਨਾਂ ਦੇ। ਕਈ ਵਾਰੀ ਸੋਚੀਦਾ ਵੀ ਇਹ ਨਫ਼ਰਤ ਥੋੜ੍ਹਾ, ਨਹੀਂ, ਕਿਉਂਕਿ ਉਹਨਾਂ ਦਾ ਔਰਾ ਹੀ ਇੰਨਾ ਨੈਗੇਟਿਵ, ਤੁਹਾਡੇ ਜਾਂਦਿਆਂ ਸਰ ਅੰਦਰ ਨੂੰ ਖੰਡਨ ਕਰ ਜਾਏਗਾ। ਇਸੇ ਕਰਕੇ ਕਬੀਰ ਜੈਸਾ ਮਹਾਂਪੁਰਖ ਜਿਹੜਾ ਕਿਸੇ ਤੋਂ ਨਹੀਂ ਡਰਿਆ, ਉਹ ਵੀ ਕਹਿੰਦਾ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ, ਡਰਾਨੇ ਰਹੀਏ ਦੂਰੋਂ ਹੀ। ਇੱਥੇ ਮਹਾਰਾਜ ਜੀ ਨੇ ਕਿਹਾ, ਜਿਹਨਾਂ ਨਾਮ ਨਹੀਂ ਧਿਆਇਆ ਉਹਨਾਂ ਦੇ ਦਰਸ਼ਨ ਨਾ ਕਰਿਓ।
ਜਿਨੀ ਦਰਸ਼ਨ,
ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਅਗਲੀ ਅੱਧੀ ਤੁਕ ਇਹਦੀ ਵਿਆਖਿਆ ਕਰਦੀ ਹੈ।
ਸਤਿਗੁਰ ਪੁਰਖ ਨਾ ਪਾਇਆ,
ਜਿਨ੍ਹਾਂ ਨੇ ਸਤਿਗੁਰੂ ਪੁਰਖ ਦੇ ਦਰਸ਼ਨ ਨਹੀਂ ਕੀਤੇ, ਗੁਰੂ ਨੂੰ ਨਹੀਂ ਮਿਲੇ, ਉਹ ਬੰਦਿਆਂ ਦੀ ਜ਼ਿੰਦਗੀ ਵਿਅਰਥ ਹੈ।
ਹਮ ਚਾਤ੍ਰਿਕ ਦੀਨਾ,
ਅਖੀਰਲੇ ਪਦੇ 'ਚ ਗੁਰੂ ਰਾਮਦਾਸ ਅਰਦਾਸ ਕਰਦੇ ਆ, ਹਮਦਾਰ ਤੇ ਅਸੀਂ। ਚਾਤ੍ਰਿਕ ਦਾ ਅਰਥ ਸਾਰੇ ਜਾਣਦੇ ਆ, ਪਪੀਆ ਬੋਲੋ, ਸਾਰੰਗ ਬੋਲੋ। ਕਹਿੰਦੇ ਨੇ, ਹੇ ਪ੍ਰਭੂ, ਅਸੀਂ ਚਾਤ੍ਰਿਕ ਦੀ ਤਰ੍ਹਾਂ ਵਿਲਕਨੇ ਖਾਂ, ਅਸੀਂ ਦੀਨ ਦਰਥ ਨਿਮਾਣੇ, ਅਸੀਂ ਨਿਮਾਣੇ ਚਾਤ੍ਰਿਕ ਦੀ ਤਰ੍ਹਾਂ ਹਾਂ।
ਹਰ ਪਾਸ ਬੇਨੰਤੀ ਰਾਮ,
ਖਰੀ ਪ੍ਰਭੂ ਜੀ, ਆਪ ਜੀ ਦੇ ਸਨਮੁਖ ਸਾਡੀ ਬੇਨਤੀ ਹੈ।
ਗੁਰ ਮਿਲ ਮੇਰਾ ਪਿਆਰਾ,
ਇਸ ਚਾਤ੍ਰਿਕ ਦੀ ਇਹੀ ਸੀਨੇ ਦੀ ਪੁਕਾਰ ਹੈ ਕਿ ਮੇਰਾ ਪਿਆਰਾ ਗੁਰੂ ਮੈਨੂੰ ਮਿਲਾ ਦਿਓ, ਮੇਰਾ ਪਿਆਰਾ ਸਤਿਗੁਰੂ ਮੈਨੂੰ ਮਿਲਾ ਦਿਓ। ਮੇਰੇ ਨਿਮਾਣੀ ਦੀ ਬੇਨਤੀ ਸੁਣੋ।
ਆਪ ਸਤਿਗੁਰ ਕਰੈ ਭਗਤੀ ਰਾਮ,
ਅਸੀਂ ਸਤਿਗੁਰੂ ਦੀ ਪ੍ਰੇਮਾ ਭਗਤੀ ਚ ਭੇਜ ਜਾਈਏ, ਉਹਦੀ ਬੰਦਗੀ ਜੁੜ ਜਾਈਏ। ਸਾਡੇ ਨਿਮਾਣਿਆਂ ਦੀ ਬੇਨਤੀ ਸੁਣੋ।
ਹਰ ਹਰ ਸਤਿਗੁਰ ਕਰੈ ਭਗਤੀ,
ਹੇ ਪ੍ਰਭੂ ਉਸ ਸਮਰੱਥ ਸਤਿਗੁਰੂ ਦੀ ਪ੍ਰੇਮਾ ਭਗਤੀ ਅਸੀਂ ਉਸ ਨਾਲ ਮਿਲ ਕੇ ਕਰੀਏ।
ਜਾਂ ਹਰ ਪ੍ਰਭ ਕਿਰਪਾ ਧਾਰੇ,
ਜਦੋਂ ਹਰੀ ਪ੍ਰਭੂ ਪਰਮਾਤਮਾ ਆਪਣੀ ਕਿਰਪਾ ਕਰੇ, ਸਤਿਗੁਰੂ ਨਾਲ ਮਿਲਾ ਦੇ, ਫਿਰ ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਭਗਤੀ ਕਰੀਏ।
ਮੈਂ ਗੁਰ ਬਿਨ ਆਵਰ ਨਾ ਕੋਈ ਬੇਲੀ,
ਹੇ ਪਰਮਾਤਮਾ ਮੇਰਾ ਕੋਈ ਬੱਚਾ ਬੇਲੀ ਨਹੀਂ, ਕੋਈ ਮਿੱਤਰ ਨਹੀਂ, ਸਿਰਫ ਮੇਰਾ ਬੇਲੀ ਹੈ ਤੇ ਸਤਿਗੁਰੂ ਹੈ। ਮੈਂ ਕਈ ਵਾਰੀ ਸੋਚਣਾ, ਕੱਲ ਬੇਨਤੀ ਕਰਾਂਗਾ, ਧੰਨ ਗੁਰੂ ਅਮਰਦਾਸ ਬੇਲੀ ਵੀ ਬਣ ਗਏ, ਮਾਂ ਵੀ ਬਣ ਗਏ, ਬਾਪੂ ਵੀ ਬਣ ਗਏ, ਨਾਮ ਦਾਤੇ ਵੀ ਬਣ ਗਏ, ਸੱਚ ਇਵੇਂ ਦੁਨਿਆਵੀ ਤੌਰ ਤੇ ਸਹੁਰਾ ਵੀ ਬਣ ਗਏ। ਗੁਰੂ ਨੇ ਸਾਰੇ ਰਿਸ਼ਤੇ ਹੀ ਗੁਰੂ ਰਾਮਦਾਸ ਨੂੰ ਦੇ ਦਿੱਤੇ। ਕਹਿੰਦੇ ਮੇਰਾ ਗੁਰੂ ਤੋਂ ਬਿਨਾਂ ਯਾਰ ਹੀ ਕੋਈ ਨਹੀਂ, ਬੇਲੀ ਸ਼ਬਦ ਬੜਾ ਪੁਰਾਣਾ ਹੈ ਜੀ, ਮੇਰਾ ਗੁਰੂ ਤੋਂ ਬਿਨਾਂ ਕੋਈ ਬੇਲੀ ਨਹੀਂ, ਕੋਈ ਮਿੱਤਰ ਨਹੀਂ, ਇਸ ਕਰਕੇ ਮੇਰਾ ਪਿਆਰਾ ਸਤਿਗੁਰੂ ਮਿਲਾਵੋ।
ਗੁਰ ਸਤਿਗੁਰ ਪ੍ਰਾਣ ਹਮਾਰੇ,
ਸਤਿਗੁਰੂ ਮੇਰੇ ਪ੍ਰਾਣ ਨੇ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੈ, ਮੇਰੀ ਸਭ ਕੁਝ ਗੁਰੂ ਹੈ, ਮੇਰੇ ਪ੍ਰਾਣ ਵੀ ਗੁਰੂ ਨੇ, ਜਿਵੇਂ ਪ੍ਰਾਣਾ ਤੋਂ ਬਿਨਾਂ ਦੇਹ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਮੈਂ ਸਤਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ।
ਕਹੋ ਨਾਨਕ ਗੁਰ ਨਾਮ ਦ੍ਰਿੜਾਇਆ,
ਸਤਿਗੁਰੂ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਸਮਰੱਥ ਗੁਰੂ ਨੇ ਨਾਮ ਦ੍ਰਿੜ ਕਰਾਇਆ ਹੈ।
ਹਰ ਹਰ ਨਾਮ ਹਰ ਸਤੀ,
ਉਹ ਹਰੀ ਦਾ ਨਾਮ ਜਿਨੇ ਸਤ ਰਹਿਣਾ ਹੈ, ਸਦੀਵ ਕਾਂ ਰਹਿਣਾ ਹੈ, ਜਿਸ ਨੇ ਕਦੀ ਬਿਨਸਨਾ ਨਹੀਂ।
ਹਮ ਚਾਤ੍ਰਿਕ ਹਮ ਚਾਤ੍ਰਿਕ ਦੀ,
ਪ੍ਰਭੂ ਅਸੀਂ ਨਿਮਾਣੇ ਚਾਤ੍ਰਿਕ ਹਾਂ, ਅਸੀਂ ਨਿਮਾਣੇ ਚਾਤ੍ਰਿਕ ਹਾਂ,
ਹਰ ਪਾਸ ਬੇਨੰਤੀ,
ਸਾਡੀ ਖਰੀ ਪ੍ਰਭੂ ਦੇ ਸਨਮੁਖ ਬੇਨਤੀ ਹੈ। ਪਿਆਰਿਓ, ਅੱਜ ਸਾਰੇ ਸ਼ੰਤ ਦਾ ਭਾਵ ਇਹ ਸੀ, ਸਤਿਗੁਰੂ ਨੂੰ ਮੁਹੱਬਤ ਕਰੋ। ਹੋਰ ਤਾਂ ਸੀ ਪਰਮਾਤਮਾ, ਮੈਂ ਤਾਂ ਵੇਖਿਆ ਨਹੀਂ ਕਿਸ ਤਰ੍ਹਾਂ ਵੇਖਾਂ, ਸਤਿਗੁਰੂ ਦੇ ਦੀਦਾਰ, ਸਤਿਗੁਰੂ ਹੀ ਰੱਬ ਦਾ ਪ੍ਰਤੱਖ ਰੂਪ ਹੈ। ਅੱਜ ਭਾਈ ਸਾਹਿਬ ਨੇ ਹੁਕਮ ਤੋਂ ਬਾਅਦ ਜਿਹੜਾ ਸ਼ਬਦ ਪੜ੍ਹਿਆ, ਬਸ ਬਿਲਕੁਲ ਢੁੱਕ ਰਿਹਾ ਹੈ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਕਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਅੰਤਲੀ ਤੁਕ ਭਾਈ ਸਾਹਿਬ ਜੀ ਆਪ ਜੀ ਨੂੰ ਫਿਰ ਦੁਬਾਰਾ ਸਰਵਣ ਕਰਾਉਂਦੇ ਹਨ।
ਕਹੋ ਨਾਨਕ ਗੁਰ ਨਾਮ ਦ੍ਰਿੜਾ, ਹਰ ਹਰ ਨਾਮ ਹਰ ਸਤੀ, ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ, ਹਰ ਪਾਸ ਬੇਨੰਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।